ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਹਰ ਕਾ
ਨਾਮ ਧਿਆਇ
ਹੋ ਹਰਿਆ ਪਾਈ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ। ਪਿਛਲੀ ਸ਼ਬਦ ਗੋਸ਼ਟੀ 'ਚ ਅਸੀਂ ਬਸੰਤ ਕੀ ਵਾਰ ਸ਼ੁਰੂ ਕਰ ਦਿੱਤੀ ਸੀ ਔਰ ਪਹਿਲੀ ਪੌੜੀ ਅਸੀਂ ਲੈ ਰਹੇ ਹਾਂ। ਤਿੰਨੇ ਪੌੜੀਆਂ ਹੈ ਸਲੋਕ ਕੋਈ ਨਹੀਂ ਨਾਲ, ਔਰ ਹੈਡਿੰਗ ਉੱਤੇ ਹੈ ਬਸੰਤ ਕੀ ਵਾਰ ਮਹੱਲ ਪੰਜਵਾਂ। ਲੱਲੇ ਨੂੰ ਔਂਕੜ ਹੈ, ਹਰ ਜਗ੍ਹਾ ਮਹੱਲਾ ਹੋਏਗਾ ਪਰ ਇੱਥੇ ਮਹੱਲ ਹੈ ਪੰਜਵਾਂ। ਪੰਜ ਨਹੀਂ ਪੜ੍ਹਨਾ ਲਫ਼ਜ਼, ਉਹਨੂੰ ਪੰਜਵਾਂ ਪੜ੍ਹਨਾ ਹੈ, ਮਹੱਲ ਪੰਜਵਾਂ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਅਸੀਂ ਉਹਨਾਂ ਦੀ ਇਸ ਗਿਆਨ ਰਾਹੀਂ ਕਰ ਰਹੇ ਹਾਂ। ਔਰ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1193 1193, ਔਰ ਪਹਿਲੇ ਹੀ ਅਸੀਂ ਲਾਈਨ ਲੈ ਰਹੇ ਹਾਂ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ। ਨਾਮ ਦੇ ਮੰਮੇ ਨੂੰ ਔਂਕੜ ਹੈ, ਕਿਸੇ ਦੇਵਤੇ ਦਾ ਨਾਮ ਨਹੀਂ ਜਪਣਾ, ਹਰ ਕਾ ਨਾਮ ਜਪਣਾ ਰੱਬ ਦਾ, ਪਰਮੇਸ਼ਰ ਦਾ, ਅੱਲਾ ਤਾਲਾ ਦਾ। ਸਿਰਫ ਕਿਸੇ ਗੁਰੂ ਦਾ ਨਾਮ ਨਹੀਂ ਜਪਣਾ, ਕੁਫਰ ਹੈ ਇਸ ਬਾਣੀ ਰਾਹੀਂ। ਜੇ ਅਸੀਂ ਕੋਈ ਆਪਣੇ ਕੋਲੋਂ ਲਾ ਕੇ ਗੁਰੂਆਂ ਨੂੰ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਨਹੀਂ ਇਹ ਵਿਗੜਦਾ ਵਿਗੜਦਾ ਇੰਨਾ ਲਫ਼ਜ਼ ਹੋ ਗਿਆ, ਅਸੀਂ ਹਰ ਇੱਕ ਚੀਜ਼ ਨੂੰ ਧੰਨ ਧੰਨ ਆਪਣੀ ਮਰਜ਼ੀ ਨਹੀਂ ਕਰੀ ਜਾਂਦੇ ਹਾਂ। ਗੁਰੂ ਨਾਨਕ ਇਹ 'ਚ ਖੁਸ਼ ਨਹੀਂ ਹੈ, ਧੰਨ ਗੁਰੂ ਨਾਨਕ ਨੂੰ ਆਪਣਾ ਨਾਮ ਜਪਾਉਣ ਲਈ ਨਹੀਂ ਸੀ ਆਏ ਗੁਰੂ। ਨਾਮ ਦੇ ਮੰਮੇ ਨੂੰ ਔਂਕੜ ਹੈ, ਇਹ ਉਹ ਪਰਮੇਸ਼ਰ ਦਾ ਨਾਮ ਹੈ। ਔਰ ਹਰ ਕਾ ਨਾਮ ਧਿਆਏ ਕੈ ਵੈ, ਉਹ ਇਕੱਲਾ ਹੀ ਇਕੱਲਾ ਵੈ, ਕੇ ਨਹੀਂ ਹੈ, ਬਹੁਤੇ ਨਾਮ ਨਹੀਂ ਹੈ। ਇੱਥੇ ਨਾਮ ਸਪੈਸੀਫਾਈ ਕੀਤਾ ਵੀ ਪਰਮੇਸ਼ਰ ਦਾ, ਕਿਸੇ ਦੇਵਤੇ ਦਾ ਨਹੀਂ ਜਪਣਾ, ਕਿਸੇ ਗੁਰੂ ਦਾ ਨਹੀਂ ਨਾਮ ਲੈਣਾ। ਹਰ ਕਾ ਨਾਮ ਧਿਆਇ ਕੈ, ਔਰ ਧਿਆਉਣ ਦੀ ਅਵਸਥਾ ਹੈ, ਪਹਿਲਾ ਪੌਡਾ ਪੈਰ ਹੈ ਜਪਣ ਦਾ, ਔਰ ਇਹ ਪਹਿਲੀ ਪੌੜੀ ਧਿਆਉਣ ਤੋਂ ਸ਼ੁਰੂ ਹੁੰਦੀ ਹੈ। ਜਪ ਜਪ ਕੇ ਹੀ ਧਿਆਉਣਾ ਬਣਨਾ ਹੈ। ਜੇ ਅਸੀਂ ਇਹ ਚੀਜ਼ਾਂ ਨਾ ਸਮਝਾਂਗਾ ਬਾਣੀ 'ਚੋਂ, ਅਸੀਂ ਭੋਲੇ ਭਾਈ ਜਪਣ ਨੂੰ ਵੀ ਧਿਆਉਣ ਨੂੰ ਵੀ, ਔਰ ਫਿਰ ਇੰਨਾ ਲਫ਼ਜ਼ ਚੱਲ ਪਿਆ, ਆਓ ਜੀ ਸਿਮਰਨ ਕਰੀਏ। ਆ ਤੁਸੀਂ ਤੁਹਾਡੇ ਹੱਥ 'ਚ ਸ਼ਬਦ ਹੈ, ਤੇਰਾ ਅਖੀਰਲੀ ਲਾਈਨ ਪੜ੍ਹੀਏ ਵੀ ਉੱਥੇ ਕੀ ਧਿਆਉਣਾ ਲਿਖਿਆ, ਜਪਣਾ ਲਿਖਿਆ ਕਿ ਕੀ ਲਿਖਿਆ। ਨਾਨਕ ਸਿਮਰੇ ਏਕੋ ਨਾਮ,
ਨਾਨਕ ਸਿਮਰੇ ਏਕੋ ਨਾਮ,
ਫਿਰ ਬਹੁੜ ਨਤਾਈ। ਨਾਨਕ ਸਿਮਰੇ ਏਕ ਨਾਮ, ਫਿਰ ਬਹੁੜ ਨਤਾਈ। ਅਖੀਰਲੀ ਲਾਈਨ ਹੈ, ਧਿਆਉਣ ਤੋਂ ਸ਼ੁਰੂ ਹੋ ਕੇ ਫਿਰ ਸਿਮਰਨ ਨਾ ਬਣਨਾ ਹੈ। ਜਿਉਂ ਜਿਉਂ ਜਪਾਂਗੇ ਉਹ 'ਚ ਜੇ ਮਨ ਚਿੱਤ ਲੱਗ ਜਾਏ ਉਹ ਧਿਆਉਣਾ ਹੋ ਜਾਂਦਾ। ਜੋ ਡੈਫੀਨੇਸ਼ਨਾਂ ਬਾਣੀ 'ਚ ਆਈਆਂ ਉਹਦੇ ਹਿਸਾਬ ਦੇ ਨਾਲ ਅਸੀਂ ਸਾਰੀ ਬਾਣੀ ਨੂੰ ਐਸ ਤੋਲਣਾ ਹੈ ਵੀ ਸਤਿਗੁਰ ਦੀ ਬਾਣੀ ਧਿਆਉਣਾ ਕਿਹਨੂੰ ਕਹਿੰਦੀ ਹੈ। ਜੋ ਗੁਰੂ ਰਾਮਦਾਸ ਮਹੱਲਾ ਚੌਥਾ ਕਹਿੰਦਾ ਵੀ ਮੈਂ ਨਹੀਂ ਧਿਆ ਸਕਿਆ ਹਾਲੀ, ਕਿੱਡੀ ਗਰੀਬੀ ਹੈ, ਜਨ ਨਾਨਕ ਨੇ ਨਾਮ 'ਤੇ ਆਇਆ ਸਿਰਫ ਜਨ ਨਾਨਕ ਹਮੇਸ਼ਾ ਹੀ ਗੁਰੂ ਬਾਬੇ ਨਾਨਕ ਵੱਲ ਹੋਏਗਾ, ਜਨਮ ਨਹੀਂ ਬਣਦੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਤਾਂ ਉਹ ਜਨ ਨਾਨਕ ਨਾਮ 'ਤੇ ਆਇਆ, ਗੁਰਬਚਨੇ ਜਪਿਓ ਮਨੇ ਚੀਤੇ, ਮਨ ਚਿੱਤ ਲਾ ਕੇ ਜਿਹੜਾ ਨਾਮ ਜਪੀਦਾ ਹੈ ਜੀਵ ਨਾਲ, ਉਹਦੀ ਕਿਰਪਾ ਨਾਲ ਉਹ ਫਿਰ ਧਿਆਉਣ 'ਚ ਬਦਲ ਜਾਂਦਾ ਹੈ, ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਔਰ ਬੰਦਾ ਦਾ ਮਨ ਧੌਣੋਂ ਬੰਦ ਹੋਣਾ ਸ਼ੁਰੂ ਹੋ ਜਾਣਾ। ਜਪਣ 'ਚ ਨਹੀਂ ਮਨ ਖੁਡਾਉਣਾ, ਅਸੀਂ ਜਪੀ ਜਾਣਾ ਹੈ ਜੋ ਹੁਕਮ ਹੈ, ਪਹਿਲੇ ਪੌਡੇ 'ਤੇ ਪੈਰ ਰੱਖਣਾ ਹੈ। ਪਰ ਜਨ ਨਾਨਕ ਨੇ ਨਾਮ 'ਤੇ ਆਇਆ, ਆਪਣੇ ਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਚਿੱਤ ਲਾ ਕੇ, ਮਨ ਅਲਹਿਦਾ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ। ਇਹਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਹੈ, ਵੇਵਸ ਉੱਠਦੀਆਂ ਹੈ, ਖਿਆਲਾਂ ਦੀਆਂ, ਆ ਫੁਰਨਿਆਂ ਦੀਆਂ, ਸਕੀਮਾਂ ਦੀਆਂ, ਇਹ ਜਿਹੜਾ ਮਨ ਦੀਆਂ ਲਹਿਰਾਂ ਨਹੀਂ ਮੁੱਕਦੀਆਂ, ਉਹਨਾਂ ਲਹਿਰਾਂ ਨੂੰ ਚਿੱਤ ਕਿਹਾ ਹੈ, ਉਹਨਾਂ ਨੂੰ ਰੋਕ ਕੇ ਨਾਮ ਨੂੰ ਜਪੀ ਜਾਣਾ, ਰੋਕ ਰੋਕ ਕੇ। ਔਰ ਗੁਰੂ ਦੇ ਬਚਨ ਨਾਲ ਨਿਗੁਰਾ ਨਹੀਂ ਰਹਿਣਾ ਚਾਹੀਦਾ, ਗੁਰੂ ਦਾ ਬਚਨ ਗੁਰ ਧਾਰ ਲੈਣਾ ਚਾਹੀਦਾ ਹੈ, ਉਸ ਆਪਣੇ ਗੁਰੂ ਦੇ, ਕਿਉਂਕਿ ਉਹਦੇ ਪਿੱਛੇ ਉਹ ਤਾਕਤ ਹੋਏਗੀ ਜਿਹਦੇ ਕੋਲੋਂ ਉਹਨੇ ਨਾਮ ਲਿਆ ਜਪਣ ਵਾਲਾ। ਇਸ ਕਰਕੇ ਜਨ ਨਾਨਕ ਡੈਫੀਨੇਸ਼ਨ ਸਾਰੀ ਬਾਣੀ 'ਚ ਹੋਈ ਚੱਲੂਗੀ, ਵੀ ਧਿਆਉਣਾ ਕਦੋਂ ਬਣਦਾ ਹੈ। ਜਨ ਨਾਨਕ ਨਾਮ 'ਤੇ ਆਇਆ, ਗੁਰੂ ਦੇ ਬਚਨ ਨੂੰ ਮੈਂ ਮਨ 'ਚ ਤਲਾ ਕੇ ਅੱਗੇ ਜਪਣਾ ਲਿਖਿਆ। ਜਾਂ ਨਾਨਕ ਨਾਮ 'ਤੇ ਆਇਆ, ਗੁਰਬਚਨੇ ਜਪਿਓ ਮਨੇ ਚੀਤ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਅਸੀਂ ਜਪਦੇ ਹਾਂ ਜ਼ਰਾ ਮਨ ਨੂੰ ਠੋਕ ਠੋਕ ਅੰਦਰ ਰੱਖੀਏ, ਇਹਦੇ ਵਿਚਾਰ ਬੰਦ ਕਰੀਏ, ਉਹਦਾ ਜ਼ਿਆਦਾ ਫਾਇਦਾ ਹੈ। ਨਹੀਂ ਤਾਂ ਲੇਬਰ ਜ਼ਿਆਦਾ ਅਤੇ ਆਊਟਪੁੱਟ ਘੱਟ, ਅਤੇ ਜੇ ਆਊਟਪੁੱਟ ਜ਼ਿਆਦਾ ਲੈਣੀ ਹੈ ਉਹ ਲੇਬਰ ਵੀ ਥੋੜ੍ਹੀ ਕਰਨੀ ਪੈਂਦੀ। ਉਹਦਾ ਕੀ ਹੈ ਵੀ ਬਾਹਰ ਜਾਤੋਂ ਠਾਕਰ ਹਾਏ, ਗੁਰੂ ਬਾਬੇ ਨਾਨਕ ਦਾ ਹੁਕਮ ਹੈ, ਮਨ ਲਹਿਰਾਂ ਰਾਹੀਂ, ਵਿਚਾਰਾਂ ਰਾਹੀਂ, ਫੁਰਨਿਆਂ ਰਾਹੀਂ, ਸੋਚਾਂ ਰਾਹੀਂ ਨੇ ਬਾਹਰ ਚਲੇ ਜਾਣਾ, ਉਹ ਚਿੱਤ ਬਾਹਰ ਚਲੇ ਗਿਆ। ਮਨ ਚਿੱਤ ਜਿਹੜਾ ਮਨ ਚਿੱਤ ਜਪਣਾ ਹੈ ਉਹ ਹੈ ਵੀ ਕੋਈ ਫੁਰਨਾ ਬਾਹਰ ਨਾ ਜਾਏ ਉਸ ਵੇਲੇ ਜਿੰਨਾ, ਲੇਕਿਨ ਇਹ ਬੜਾ ਮੁਸ਼ਕਿਲ ਕੰਮ ਹੈ, ਪਹਿਲਾਂ ਨਹੀਂ ਹੋਣਾ। ਜਿਉਂ ਜਿਉਂ ਜਪਾਂਗੇ ਤਾਂ ਇਹ ਲਹਿਰਾਂ ਰੁਕਣੀਆਂ ਸ਼ੁਰੂ ਹੋ ਜਾਂਦੀਆਂ, ਔਰ ਫਿਰ ਇੰਨੀਆਂ ਰੁਕ ਜਾਂਦੀਆਂ, ਸਿਮਰਨ ਬਣ ਜਾਂਦਾ ਧਿਆਉਣ ਤੋਂ ਵੀ ਤਾਂ। ਔਰ ਕੀ ਨੂੰ ਰੁਕੀਆਂ, ਨਾਨਕ ਸਿਮਰੇ ਏਕੋ ਨਾਮ, ਸਿਮਰਨ ਬਣ ਗਿਆ, ਉੱਤੇ ਧਿਆਉਣੇ ਤੋਂ ਸ਼ੁਰੂ ਹੋਈ ਹੈ, ਸਿਮਰਨ ਅੰਦਰ ਚਲੇ ਗਿਆ, ਕਿਉਂਕਿ ਜਪ ਜਪ ਕੇ ਹੀ ਧਿਆਉਣਾ ਬਣਨਾ ਹੈ, ਜਪ ਜਪ ਕੇ ਹੀ ਗਾਂ ਮਨ ਖੁਡਾਉਣਾ, ਔਰ ਜਪ ਜਪ ਕੇ ਹੀ ਸਿਮਰਨ ਅੰਦਰ ਹਿਰਦੇ 'ਚ ਹੋ ਜਾਂਦਾ ਹੈ। ਹਿਰਦੇ ਫੇਰ ਚਲੇ ਤੋ ਦਨਾਲੀ, ਇਹ ਬੰਦੇ ਨੂੰ ਆਪ ਨਹੀਂ, ਉਹ ਹੌਲੀ ਹੌਲੀ ਜੂੰ ਜੂੰ ਜਪਣ ਦੀ ਕਲਾ, ਕਿਉਂਕਿ ਪਰਮੇਸ਼ਰ ਦੇ ਨਾਮ 'ਚ ਹੀ ਤਾਕਤ ਹੈ। ਕਬੀਰ ਸਾਹਿਬ ਲਿਖਦੇ ਵੀ ਐਡੇ ਵੱਡੇ ਧੌਂਦੇ ਮਨ ਨੂੰ ਜੇ ਖੜ੍ਹਾ ਕਰ ਸਕਦਾ ਤਾਂ ਪਰਮੇਸ਼ਰ ਦਾ ਨਾਮ ਖੜ੍ਹਾ ਕਰ ਸਕਦਾ, ਕਿ ਉਸ ਨਾਮ ਨਾਲ ਹੀ ਉਤਪਤੇ ਪਰਲੋ ਸਭਦੇ ਹੋਵੇ, ਸਭਦੇ ਹੀ ਉਹਦੇ 'ਚ ਇੰਨੀ ਤਾਕਤ ਹੈ। ਤਦੇ ਕਬੀਰ ਸਾਹਿਬ ਦਾ ਇਹ ਟਰਗਾ ਵਿਸ਼ਵਾਸ ਹੈ, ਕਹਿੰਦੇ ਕਹੋ ਕਬੀਰ ਅੱਖਰ ਤੋਂ ਹੀ ਭਾਖ, ਭਾਖਣਾ ਪੈਂਦਾ ਹੈ, ਬੋਲਣਾ ਪੈਂਦਾ ਹੈ, ਕੂਕਣਾ ਪੈਂਦਾ ਹੈ, ਇਹਨੂੰ ਜਪਣਾ ਕਈ ਲਫ਼ਜ਼ ਆਉਂਦੇ ਹੈ, ਲੇਕਿਨ ਇਹ ਪਹਿਲੀ ਸਟੇਜ ਹੈ। ਜਿਉਂ ਜਿਉਂ ਜਪਾਂਗੇ ਇਹ ਮਨ ਜਿਹੜਾ ਹੈ ਇਹਦੇ ਧੌਣੇ ਬੰਦ ਹੋ ਜਾਣਗੇ ਔਰ ਬਾਹਰ ਨਹੀਂ ਜਾਏਗਾ। ਖਿਆਲ ਰਹੇ ਤੁਹਾਨੂੰ ਇੰਨਾ ਸਵਾਦ ਆਊ ਵੀ, ਲੇਕਿਨ ਇਹ ਥੋੜ੍ਹੇ ਚੱਕਰ ਹੀ ਟਿਕੂਗਾ, ਫਿਰ ਦੌੜਨਾ ਸ਼ੁਰੂ ਕਰ ਦੂ ਜ਼ੋਰ ਜ਼ੋਰ ਦਾ। ਸਵੇਰ ਵੇਲੇ ਦੇ ਬਿਆਸ ਵੇਲੇ ਦੇਖੋ ਪਹਿਲਾਂ ਮਨ ਟਿਕੇ ਆਉਂਦਾ, ਤਦ ਇਹ ਸਵੇਰ ਵੇਲੇ ਦਾ ਜਿਹੜਾ ਝੁੱਟ ਲਾਈਦਾ ਨਾਮ ਜਪਣ ਦਾ ਬਹੁਤ ਜ਼ਰੂਰੀ ਹੈ। ਉਸ ਵੇਲੇ ਉਹ ਛੇਤੀ ਖੜੋਤਾ ਹੁੰਦਾ, ਲੇਕਿਨ ਥੋੜ੍ਹੀ ਦੇਰ ਬਾਅਦ ਹੀ ਅਗਰ ਰੋਜ਼ ਨਹੀਂ ਲਾਓਗੇ ਤਾਂ ਉਹ ਮਨ ਕਿਤੇ ਗਿਆ, ਅਸੀਂ ਜਪੀ ਜਾਂਦੇ ਹਾਂ, ਕਿਉਂਕਿ ਉਹ 'ਚ ਜ਼ਿਆਦਾ ਬੰਦੇ ਨੂੰ ਸਵਾਦ ਆਉਂਦਾ, ਸੌਖਾ ਬਣਦਾ ਵੀ ਨਾਲੇ ਸੋਚੀ ਗਿਆ ਕੰਮ ਬਾਰੇ ਨਾਲੇ ਸਾਰੀ, ਅਤੇ ਉਹ ਬੜਾ ਟਲ ਜਾਂਦੀ ਵੀ ਇੱਕ ਘੰਟਾ ਜਾਗਣਾ ਯਾਰ ਕੁਛ, ਉਹ ਮਨ ਫਿਰ ਬਿਜੀ ਹੋ ਜਾਂਦਾ, ਐਂ ਸੂਈਆਂ ਵੀ ਫੜਨ ਲੱਗ ਪੈਂਦੀਆਂ ਅਤੇ ਧਿਆਨ ਕਿਤੇ ਗਿਆ ਹੁੰਦਾ। ਜਿਹੜਾ ਛੇਤੀ ਜਪਣਾ ਜਾਂ ਧਿਆਨ ਮਨ ਚਿੱਤ ਨੂੰ ਨਾ ਰੋਕਣਾ, ਇਹ ਪੌੜੀਆਂ ਇਸੇ ਲਈ ਸਾਰੀਆਂ ਆਈਆਂ। ਆਹ ਦੇਖਿਓ ਇਹਦੇ 'ਚ ਤਿੰਨ ਪੌੜੀਆਂ, ਤੀਸਰੀ ਪੌੜੀ 'ਚ ਕਮਾਲ ਕਰ ਦਿੱਤਾ ਵੀ ਤੂੰ ਉਪਦੇਸ਼ ਕਿੱਥੋਂ ਲੈਣਾ, ਕਿਹੜਾ ਗੁਰੂ ਦਾ ਨਾਮ ਜਪਣਾ, ਔਰ ਤੇਰੇ ਜਿਹੜੇ ਪੰਜ ਹੈ ਕਿੱਦਾਂ ਮਰਨੇ ਹੈ ਤਿੰਨਾਂ ਪੌੜੀਆਂ 'ਚ। ਇਹ ਪੌੜੀਆਂ ਉੱਤੋਂ ਧਿਆਉਣ ਦੀ ਅਵਸਥਾ ਤੂੰ ਠਾਹ ਨੂੰ ਆ ਰਹੇ ਸੀ। ਅਖੀਰਲੀ ਪੌੜੀ ਸਭ ਤੋਂ ਸਟਾਰਟਿੰਗ ਪੁਆਇੰਟ ਆ, ਇੰਨੀ ਇੰਟਰਸਟਿੰਗ ਵਾਰ ਆ। ਪਰ ਤੁਸੀਂ ਦੇਖਿਓ ਤੁਹਾਡੀ ਕਈ ਪ੍ਰੋਬਲਮਾਂ ਮਨ ਦੀਆਂ ਹੱਲ ਹੋ ਜਾਣਗੀਆਂ। ਲੇਕਿਨ ਜਪਣਾ ਅਤੇ ਆਉਣਾ ਅਤੇ ਸਿਮਰਨ ਹਾਲੀ ਆਹ ਚੀਜ਼ ਰੱਖਣੀ ਹੈ। ਇਸ ਕਰਕੇ ਅਖੀਰ 'ਤੇ ਇਸ ਪੌੜੀ 'ਚ ਵੀ ਸਿਮਰਨ ਦੇ ਤਾ,
ਨਾਨਕ ਸਿਮਰੈ ਏਕੋ ਨਾਮ।
ਏਕ ਨਹੀਂ ਕਹਿਣਾ, ਕੱਕੇ ਨੂੰ ਔਂਕੜ ਹੈ। ਨਾਨਕ ਸਿਮਰੇ ਏਕੋ ਨਾਮ, ਫਿਰ ਬਾਹੜੇ ਨਤਾਈ। ਸਿਮਰਨ ਦੀ ਵਰਤਾ ਤੇਰਾ ਮਨ ਨਹੀਂ ਤਾਉਣਾ। ਨਾਨਕ ਸਿਮਰੈ ਏਕੋ ਨਾਮ, ਫਿਰ ਬਾਹੜ ਨਤਾਈ। ਆ ਸ਼ੁਰੂ ਤੋਂ ਲਈਏ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1193। ਦੇਖੋ ਕਿੰਨਾ ਗਿਆਨ ਹੈ, ਹਜ਼ਾਰਾਂ ਪੇਜਸ ਕਿਹਦੇ ਲਈ ਦਿੱਤੇ ਹੈ? ਗੁਰੂ ਮਹਾਰਾਜ ਆਪ ਤੇ ਰੱਬ ਨਾਲ ਜੁੜੇ ਸੀ। ਦਸਾਂ ਗੁਰੂਆਂ ਨੂੰ ਕੀ ਲੋੜ ਪੈ ਗਈ ਵੀ ਇਹੋ ਜਿਹਾ ਇੰਨਾ ਗਿਆਨ ਦੇ ਜਾਣ ਔਰ ਜਿਹ 'ਚ ਕੋਈ ਕਹਾਣੀ ਨਾ ਹੋਵੇ। ਇੰਨਾ ਗਿਆਨ ਦਿੱਤਾ ਹੀ ਤੁਸੀਂ ਵੀ ਨਾਮ ਜਪਣਾ, ਰੱਬ ਤੱਕ ਪਹੁੰਚਣਾ ਐਡੀ ਵੱਡੀ ਇਹ ਚੀਜ਼ ਹੈ ਭਈ ਇਹਦੇ ਵਿੱਚ ਕਈ ਰੁਕਾਵਟਾਂ ਆਉਣਗੀਆਂ ਔਰ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਰੁਕਾਵਟਾਂ ਹੋਣਗੀਆਂ ਮਨ ਦੀਆਂ। ਜਦੋਂ ਉਹ ਕਮਾਈ 'ਤੇ ਬੈਠਦਾ ਹੈ, ਭਗਤੀ ਕਰਦਾ ਇਸ ਤਰੀਕੇ ਨਾਲ, ਕਈ ਓਬਸਟੈਕਲਸ ਕਈ ਹਰਡਲਸ ਆਉਣਗੀਆਂ ਅੰਦਰ ਮਨ ਸਾਰਾ। ਲੇਕਿਨ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਾਂ ਹੈ, ਜਿੰਨੀ ਬਾਣੀ ਦੀ ਖੋਜ ਕਰਕੇ ਪਿਆਰ ਨਾਲ ਉਹਨੂੰ ਪੜ੍ਹੋਗੇ, ਸਮਝ ਕੇ ਕੋਈ ਨਾ ਕੋਈ ਲਾਈਨ ਜਿਹੜੀ ਤੁਹਾਡੀ ਜ਼ਿੰਦਗੀ 'ਚ ਤੁਸੀਂ ਘਾਬਰੇ ਪਏ, ਉਸ ਲਾਈਨ ਤੁਹਾਨੂੰ ਤੰਗ ਕਰਦੀ ਹੈ, ਸਾਰੀ ਨਹੀਂ ਸਮਝ ਆਉਂਦੀ, ਉਹ ਖੁੱਲ ਜਾਏਗੀ। ਕਿਸ ਤਰ੍ਹਾਂ ਤੁਸੀਂ ਕਹੋਗੇ ਆਹ ਸ਼ਬਦ ਤਾਂ ਮੈਂ ਜ਼ਬਾਨੀ ਯਾਦ ਕਰਨਾ, ਇਹ ਤਾਂ ਮੇਰੇ 'ਤੇ ਟੁੱਕਦਾ। ਜਿੱਦਾਂ ਟ੍ਰਾਇੰਗਲਸ ਆਰ ਕਾਂਗਰੂਐਂਟ, ਉਹ ਇੱਕ ਟ੍ਰਾਇੰਗਲ ਜਿਹੜੀ ਕਾਂਗਰੂਐਂਟ ਨਾ ਹੋਵੇ ਉਹਨੇ ਫਿੱਟ ਹੀ ਨਹੀਂ ਬਹਿਣਾ। ਇਸ ਤਰ੍ਹਾਂ ਕੋਈ ਨਾ ਕੋਈ ਸ਼ਬਦ ਤੁਹਾਡਾ ਕੋਨਸਾਈਡ ਕਰ ਜੂ ਸਾਨੂੰ, ਤੁਹਾਨੂੰ ਤਾਂ ਇੰਨੇ ਪ੍ਰੋਬਲਮ ਵਿਖੇ। ਸਾਡੀ ਪ੍ਰੋਬਲਮ ਨਹੀਂ ਹੈ, ਇਹ ਯੂਨੀਵਰਸ ਦੁਨੀਆ ਗਲੋਬਲੀ ਸਾਰੀ ਦੁਨੀਆ ਜਦੋਂ ਆਣ ਕੇ ਸਟੱਡੀ ਕੀਤੀ, ਸਾਰੇ ਹੀ ਨਾਮ ਇਸ ਤਰੀਕੇ ਨਾਲ ਜਪ ਸਕਦੇ ਆ। ਜਿੱਦਾਂ ਕਿ ਆਹ ਪੰਜਾਬ ਦੀ ਧਰਤੀ 'ਤੇ ਇੰਨੇ ਸ਼ਬਦ ਆਏ, ਕਿਸੇ ਯੁੱਗ 'ਚ ਸ਼ਬਦ ਨਹੀਂ ਆ ਪਹਿਲਾਂ। ਇਹ ਸ਼ਬਦ ਹੀ ਸਾਡੇ ਜੀਂਦੇ ਮੁਰਸ਼ਦ ਹੈ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੌਰਾਨ। ਲੇਕਿਨ ਇਹ ਜਿਹੜੀ ਚੀਜ਼ ਹੈ ਔਰ ਸਾਰੀ ਨਾਮ 'ਤੇ ਆਏਗੀ। ਇਸ ਕਰਕੇ ਮਹਾਰਾਜ ਪਹਿਲੀ ਲਾਉਂਦੀ ਲਾਈਨ, ਹਰਿ ਕਾ ਨਾਮ ਧਿਆਇਕੈ ਦੋਹਾਹੇ ਹੈ। ਰਾਗ 'ਚ ਨਹੀਂ ਹੈ, ਬਸੰਤ ਦੀ ਵਾਰ 'ਚ ਪੜ੍ਹ ਲਿਆ ਜੀ। ਹਰਿ ਕਾ ਨਾਮ ਧਿਆਇਕੈ, ਇਹ ਹਰਿ ਕਾ ਨਾਮ ਧਿਆਇਕੈ, ਹੋ ਵਾਰਿਆ ਪਾਰੀ। ਓਏ ਰਾਗ 'ਚ ਪੜ੍ਹਦੇ ਹੋ, ਰਾਗ 'ਚ ਨਹੀਂ ਹੈ, ਰਾਗ ਦੀ ਪੋਥੀ 'ਚ, ਬਸੰਤ ਦੇ ਰਾਗ ਦੀ ਪੋਥੀ 'ਚ ਐਡਿਟ ਕੀਤਾ ਹੈ। ਕਿਉਂਕਿ ਇੱਕੋ ਜਿਹੀਆਂ ਪੋਥੀਆਂ ਰੱਖਣੀਆਂ ਹੁੰਦੀਆਂ ਸੀ ਵੋਲੀਅਮ, ਆ ਐਡਾ ਵੱਡਾ ਗ੍ਰੰਥ ਨਹੀਂ ਸੀ ਬਣੇ ਆ ਪਹਿਲਾਂ ਗੁਰੂਆਂ ਵੇਲੇ। ਪੋਥੀਆਂ ਹੁੰਦੀਆਂ ਸੀ, ਸਾਈਜ਼ੇਬਲ ਪੋਰਟੇਬਲ, ਵੀ ਜਿਹਨੂੰ ਲਿਜਾ ਸਕੀਏ। ਹੁਣ ਗ੍ਰੰਥ ਬਣ ਗਿਆ, ਅੱਛਾ ਸਾਡਾ ਗਿਆਨ ਸਾਂਭ ਗਿਆ, ਕਿਸੇ ਨਾ ਭਾਵੇਂ ਸਾਂਭਿਆ, ਪਰ ਅਸੀਂ ਉਹਦਾ ਥੈਂਕ ਯੂ ਕਰਦੇ ਹਾਂ ਵੀ ਸ਼ੁਕਰ ਹੈ ਇੰਨੇ ਕੁ ਸਬਰ 'ਤੇ ਸਾਂਭੇ ਗਏ। ਝਗੜਾ ਨਹੀਂ ਕਰਨਾ, ਪਤਾ ਨਹੀਂ ਆ ਕੀ ਹੋਇਆ, 60-60 ਰੁਪਏ ਮੁੱਲ ਸਿੱਖਾਂ ਦਾ ਪੈ ਗਿਆ ਸੀ। ਕੋਈ ਪੋਥੀ ਸਾਂਭਣ ਵਾਲਾ ਹੈ ਨਹੀਂ ਸੀ, ਪੋਥੀ ਰੱਖਣੀ ਜੁਰਮ ਹੋ ਗਈ ਸੀ ਮੁਸਲਮਾਨ ਹਕੂਮਤ 'ਚ ਮਨੂ ਦੇ ਵੇਲੇ। ਕੋਈ ਪੋਥੀ ਰੱਖਦਾ ਸੀ ਗ੍ਰਿਫਤਾਰ ਹੋ ਜਾਂਦਾ ਸੀ, ਔਰ ਗੁਰ ਨਹੀਂ ਸੀ ਕਹਿ ਸਕਦਾ ਕੋਈ, ਗੁੜ ਨੂੰ ਗੁੜ ਕਹਿਣਾ ਬੰਦ ਕਰਵਾ ਦਿੱਤਾ ਹਕੂਮਤ ਨੇ, ਐਲਾਨ ਕਰ ਦਿੱਤੇ, ਡਾਉਂਡੀਆਂ ਪਿੜ ਦਿੱਤੀਆਂ ਵੀ ਕੋਈ, ਕਿਉਂਕਿ ਸਿੱਖ ਪੜ ਕੁੜਦੇ ਸੀ, ਗੁੜ ਦਾ ਸ਼ਬਦ ਸੁਣਦੇ ਸੀ। ਕਹਿੰਦੇ ਸਾਰੇ ਲਾਹੌਰ 'ਚ, ਸਾਰੇ ਇਸ ਦੇ ਮਨੂ ਦੇ ਰਾਜ 'ਚ ਸਾਰਾ ਗੁਰ ਕਹਿਣਾ ਬੰਦ ਕਰਨ, ਔਰ ਫਿਰ ਗੁੜ ਦੀ ਜਗ੍ਹਾ ਭੇਲੀ ਤੁਰੀ ਸੀ, ਰੋੜੀ ਤੁਰੀ ਸੀ। ਸਿੱਖ ਵਿਚਾਰੇ ਗੁਰ ਵੀ ਨਹੀਂ ਸੀ ਕਹਿ ਸਕਦੇ। ਉਹ ਜ਼ਮਾਨਾ ਸੀ ਜਦੋਂ ਕਿ ਫਿਰ ਪਿੱਛੇ ਜੰਗਲਾਂ ਚਲੇ ਗਏ। ਆ ਗਿਆਨ ਸ਼ੁਕਰ ਹੈ ਜਿੰਨੇ ਜਿਸ ਕਿਸੇ ਨਾਲ ਵੀ ਇਹ ਸਾਂਭਿਆ, ਕਿਉਂਕਿ ਸ਼ਬਦ ਦੇ ਆਲਟਰੇਸ਼ਨ ਐਡੀਸ਼ਨ ਨੇ ਪਿੱਛੇ ਸਿੱਕੇ ਬੰਦ ਹੈ, ਇਹ ਕੋਈ ਉਹਦਾ ਪਾਣਾ ਸਤਿਗੁਰ ਕੀ ਮਹਿਮਾ। ਲੇਕਿਨ ਐਡਾ ਗਿਆਨ ਹੈ, ਤੁਸੀਂ ਇੱਕ ਇੱਕ ਗਿਆਨ 'ਚ ਇੰਨਾ ਸ਼ਬਦ ਲੈ ਸਕਦੇ ਹੋ। ਅਸੀਂ ਰੱਬ ਨਾਲ ਮਿਲ ਸਕਦੇ ਹਾਂ। ਇਸ ਕੇ ਨਾਮ ਧਿਆਏ ਕੇ ਨਾਮ ਦੇ ਮੰਮੇ ਨੂੰ ਔਂਕੜ ਹੈ ਔਰ ਕੱਕੇ ਦੇ ਦੋ ਲਾਵਾਂ ਹੈ।
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ।
ਹਲ ਵੀ ਦੱਸਿਆ ਸੀ ਵੀ ਜਿਸਮ ਨਹੀਂ ਹਰਾ ਹੋਣਾ, ਸਾਡਾ ਮਨ ਹਰਾ ਹੋਣਾ। ਔਰ ਕੀ ਹੋਣਾ, ਇਹੋ ਮਹੱਲਾ ਕਹਿੰਦਾ ਵੀ ਸਾਡਾ ਮਨ ਦੀ ਕੀ ਹਾਲਤ ਹੋ ਜਾਂਦੀ ਹੈ, ਸਾਡੇ ਮਨ ਨੂੰ ਕਦੀ ਸ਼ਾਂਤੀ ਆਉਣੀ। ਔਰ ਦੁਨੀਆ ਭਰ ਦੇ ਰਿਸਰਚਰ ਸਾਰੇ ਇਹ ਮੰਨ ਰਹੇ ਆ ਵੀ ਬਲੱਡ ਪ੍ਰੈਸ਼ਰ ਦਾ ਕਾਜ਼ ਹੀ ਮਨ ਦੀ ਅਸ਼ਾਂਤੀ ਹੈ। ਮਨ ਤਾਂ ਆਉਂਦਾ ਰਹਿੰਦਾ, ਬਲੱਡ ਪ੍ਰੈਸ਼ਰ ਹੋ ਗਿਆ, ਹੋਰ ਕੋਈ ਬਿਮਾਰੀ ਨਹੀਂ ਹੈ। ਆਹ ਜਿਹੜੀ ਭਗਤਾਂ ਹੈ ਭਗਤ ਸਾਰਾ ਆ ਅਸਲ ਇਲਾਜ ਹੈ ਵੀ ਉਹ ਹਰਿਆ ਭਾਈ ਮਨ ਹਰਿਆ ਖੇੜਿਆ ਬਾਗ। ਇਸੇ ਮਹੱਲੇ ਦੀ ਤੁਕ ਹੈ, ਤੁਹਾਡਾ ਮਨ ਨਾਨਕ ਭਗਤਾਂ ਸਦਾ ਵਿਗਾਸ ਖੇੜੇ 'ਚ ਹੋ ਜਾਓਗੇ, ਸਦਾ ਲਈ ਮਨ ਨਹੀਂ ਔਰ ਕਦੀ ਬਲੱਡ ਪ੍ਰੈਸ਼ਰ ਦਾ ਨਿਸ਼ਾਨ ਨਹੀਂ ਰਹੂਗਾ ਜੇ ਤੁਸੀਂ ਆਪ ਜਪਣਾ ਅਤੇ ਆਉਣਾ ਅਤੇ ਸਿਮਰਨ ਸਮਝ ਗਿਆ। ਰੋਜ਼ ਸਵੇਰੇ ਉੱਠ ਕੇ ਝੁੱਟ ਲਾਇਆ,
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ।
ਵਾਹ ਵਾਹ, ਕਹ ਨਾ ਪਰ ਪਿਛਲੇ ਕਰਮਾਂ ਦਾ ਵੀ ਕੁਛ ਲੈਣਾ ਦੇਣਾ ਹੁੰਦਾ, ਇਸ ਕਰਕੇ ਇਹ ਜਿਹੜੀ ਰੁੱਤ ਆਉਣੀ ਹੈ ਸੁਹਾਵੀ, ਇਹ ਤੇਰੇ ਪਿਛਲੇ ਕਰਮ ਵੀ ਥੋੜ੍ਹੇ ਜਿਹੇ ਹੋਣੇ ਚਾਹੀਦੇ। ਤਿੰਨ ਫੈਕਟਰ ਅਸੀਂ ਦੱਸੀਏ ਆਉਣੇ ਹੈ, ਅਭਿਆਸੀ 'ਤੇ ਪੈਣੇ ਹੈ ਔਰ ਉਹਨਾਂ ਰਾਹੀਂ ਹੀ ਚੜ੍ਹਨਾ ਹੈ। ਕੁਛ ਪਿਛਲਾ ਪੂਰਵਲੇ ਕਰਮ ਤੂੰ ਕ੍ਰੈਡਿਟ 'ਚ ਹੋਵੇਂ, ਡੈਬਿਟ 'ਚ ਨਾ ਹੋਵੇਂ। ਔਰ ਜਿਹੜਾ ਹੁਣ ਤੂੰ ਜਪ ਰਿਹਾ ਉਹ ਸੰਗਤ ਐਸੀ ਕਰ ਜਿੱਥੇ ਨਾਮ ਜਪਣ ਵਾਲੀ ਦੀ ਸੰਗਤ ਹੋਏ। ਔਰ ਇੱਥੇ ਦੇ ਸੰਗਤ ਕੈਸੀ ਕਰਦਾ ਹੈ, ਕਿਉਂਕਿ ਉਹਦਾ ਅਸਰ ਪੈਣਾ ਹੈ। ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਸਾਧ ਸੰਗਤ ਨਹੀਂ ਲਿਖਿਆ, ਸਾਧ ਸੰਗਤ ਨਹੀਂ ਲਿਖਿਆ, ਉਹ ਅੰਦਰ ਹੈ। ਜੋ ਜੈਸੀ ਸੰਗਤ ਕਰੇ ਤੋ ਤੈਸਾ ਨਾਮ, ਤਾਂ ਨਾਮ ਜਪਣ ਵਾਲੇ ਦੀ ਸੰਗਤ ਕਰੇਗਾ ਨਾਮ ਜਪਣ ਲੱਗ ਪਏਗਾ, ਕੀਰਤਨ ਕਰਨ ਵਾਲਿਆਂ ਦੀ ਸੰਗਤ ਕਰੇਗਾ ਅਤੇ ਉਸੇ ਚੈਨਲ 'ਚ ਹੀ ਰੁੜ ਜਾਏਗਾ, ਕੀਰਤਨ ਹੀ ਕਰੀ ਜਾਏਗਾ। ਜੇ ਨਾਮ ਜਪ ਜਿੱਦਾਂ ਦੀ ਸੰਗਤ ਕਰੋਗੇ ਉੱਦਾਂ ਦੀ ਡਿਵੈਲਪ ਹੋ ਜਾਏਗੀ। ਇਸੇ ਕੇ ਕਹਿੰਦੇ ਆ ਸੰਗਤ ਕਾ ਗੁਣ ਬਹੁਤ ਅਧਿਕਾਈ, ਅਧਿਕਾਈ ਕਹਿੰਦੇ ਬਹੁਤ ਜ਼ਿਆਦਾ। ਜਿੱਦਾਂ ਦੀ ਸੰਗਤ ਕਰੋਗੇ, ਜਿੱਦਾਂ ਦੀ ਸੁਸਾਇਟੀ ਕਰੋਗੇ, ਉੱਦਾਂ ਦੇ ਡਿਵੈਲਪ ਹੋ ਜਾਓਗੇ। ਇਸ ਕਰਕੇ ਦੂਸਰਾ ਫੈਕਟਰ ਹੈ ਕੈਸੀ ਸੰਗਤ ਤੂੰ ਇਸ ਜਨਮ 'ਚ ਕਰ ਰਿਹਾ ਹੈ। ਤੀਸਰਾ ਹੈ ਉਹਦਾ ਗੁਰਪ੍ਰਸਾਦ, ਉਹਦਾ ਗੁਰਪ੍ਰਸਾਦ ਜਦੋਂ ਮਿਲਣਾ ਸਭ ਕੁਛ ਹੋ ਜਾਣਾ। ਲੇਕਿਨ ਪਹਿਲਾ ਸਟੈਪ ਹੈ ਵੀ ਤੇਰਾ ਪਿਛਲਾ ਪੂਰਵਲਾ ਥੋੜ੍ਹਾ ਜਿਹਾ ਕਰਮ ਹੋਵੇ ਅਤੇ ਤਾਂ ਅਤੇ ਆਉਣ ਵਾਲੀ ਅਵਸਥਾ ਦੇ ਵਿੱਚ ਅਗਲੀ ਕੰਡੀਸ਼ਨ ਵਾਲੇ
ਕਰਮ ਲਖੰਤੇ ਪਾਈਏ ਭਾਈ ਕਰਮ ਲਖੰਤੇ ਪਾਈਏ।
ਇਹ ਜਿਹੜੇ ਕਰਮ ਲਿਖੇ ਹੈ ਤੂੰ ਆਪ ਬਣ ਲਿਖਵਾਏ ਹੈ। ਕਰਨੀ ਕਾਗਜ਼ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਨਾਮ ਨਹੀਂ ਜਪਿਆ ਪਿਛਲੀ ਉਮਰ ਜਨਮ 'ਚ ਵੀ, ਚੰਗੇ ਕੰਮ ਅਤੇ ਨੇਕ ਕੰਮ ਬੁਰੇ ਕੰਮ ਕਰਦਾ ਰਿਹਾ। ਇਹ ਤੇਰਾ ਕਾਗਜ਼ ਬਣ ਗਿਆ, ਕਾਗਜ਼ ਮੈਨੇ ਆ ਟੇਪ ਚੜ ਬਣ ਗਈ ਔਰ ਉਹ ਤਾਂ ਟੇਪ ਐਡੀ ਵੱਡੀ ਆ, ਅੱਜ ਕੱਲ੍ਹ ਕਈ ਕਈ ਟਰੈਕ ਇੱਕ ਇੱਕ ਸੀ ਡੀ 'ਚ ਆ ਜਾਂਦੇ ਆ। ਉਹ ਸਾਰੇ ਧਰਮਰਾਜ ਦੀ ਐਡੀ ਹਾਰਡ ਡਿਸਕ ਆ, ਉਹ 'ਚ ਚੜ੍ਹ ਜਾਂਦਾ ਜਿਹੜਾ ਕਰਮ ਕਰਦੇ ਹੋ ਤੁਸੀਂ। ਝੂਠੀ ਨਹੀਂ ਹੈ, ਸਾਰੀ ਚੀਜ਼ ਸੱਚੀ ਹੈ। ਉਹ ਸਭ ਜੋ ਬਾਣੀ 'ਚ ਲਿਖਿਆ ਕਰਮੇ ਲਖੰਤੇ, ਤੇਰੇ ਪਿਛਲੇ ਕਰਮਾਂ ਜਿਹੜੇ ਤੂੰ ਲਿਖੇ ਸੀ ਉਹ ਪਾਈਏ। ਇਹੋ ਰੁੱਤ ਸੁਹਾ ਇਹ ਰੁੱਤੇ ਸੁਹਾਈ, ਇਹ ਰੁੱਤ ਐਸੀ ਖੁਸ਼ੀ ਵਾਲੀ ਜਾਂ ਐਸੀ ਚੜ੍ਹਦੀਆਂ ਕਲਾਂ ਦੀ ਪਹਿਲੀ ਲਾਈਨ ਲਿਖੀ ਹੈ, ਇਹ ਤੈਨੂੰ ਤਾਂ ਮਿਲ ਗਈ ਜੇ ਪਿਛਲੇ ਕਰਮ ਤੂੰ ਠੀਕ, ਪਿਛਲੇ ਕਰਮ 'ਚ ਨਾਮ 'ਤੇ ਜਪਿਆ ਹੀ ਨਾ, ਬਾਕੀ ਬੁਰੇ ਭਲੇ ਕੰਮ ਕਰਦਾ ਰਿਹਾ, ਫਿਰ ਆਉਂਦਾ ਜਾਂਦਾ ਰਹਿੰਦਾ ਮਾਂ ਦੇ ਪੇਟ 'ਚ, ਮੁੱਕਦਾ ਨਹੀਂ ਹੈ। ਇਸ ਕਰਕੇ ਛੁੱਟੇਗਾ ਤਾਂ ਨਾਮ ਜਪ ਕੇ ਛੁੱਟੇਗਾ, ਤਾਂ ਕਿ
ਹਰ ਕਾ ਨਾਮ ਧਿਆਏ ਹੋ ਹਰਿਆ ਪਾਈ।
ਭਾਈ ਲਿਖਦੇ ਆ ਕਿਹੜੇ ਪਿਆਰ ਨਾਲ ਕਹਿ ਰਹੇ ਆ,
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਕਰਮ ਲਖੰਤੇ ਪਾਈਏ ਇਹ ਰੁੱਤੇ ਸੁਹਾਈ,
ਰੁੱਤ ਨਹੀਂ ਕਹਿਣਾ ਰੁੱਤੇ ਸੁਹਾਈ।
ਇਹ ਕਰਮ ਲਖੰਤੇ ਪਾਈ ਇਹ ਰੁੱਤੇ ਸੁਹਾਈ।
ਫਿਰ ਇੱਕ ਚੀਜ਼ ਨਹੀਂ, ਇੱਕ ਇੱਕ ਤੀਲਾ ਤੈਨੂੰ ਨਾਮ ਜਪਦਾ ਦਿਸੇਗਾ। ਵਾਣ ਸਾਰਾ ਜੰਗਲ ਔਰ ਤ੍ਰਿਣ ਕਹਿੰਦੇ ਤੀਲੇ ਨੂੰ, ਹਰ ਇੱਕ ਤੀਲੇ ਨੂੰ ਤੂੰ ਕਹੇ ਤਾਂ ਸਾਰੇ ਨਾਮ ਜਪਣ ਡਏ, ਹੋ ਜਾਂਦੀ ਐਸੀ ਦਸ਼ਾ ਅਤੇ ਆਉਣ 'ਚ ਵਿਆਸ ਜ਼ਿਆਦਾ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ। ਵਾਣ ਤ੍ਰਿਣ ਤ੍ਰੇ ਭਵਨ ਕਹਿੰਦੀ ਹੈ, ਤਿੰਨ ਥਾਂ ਹੈੱਡਕੁਆਟਰ ਬਣੇ ਆ, ਧਰਤ ਪਤਾਲ ਆਕਾਸ਼ 'ਚ ਚੀਜ਼ ਫੈਲ ਜਾਂਦੀ ਜਿਹੜਾ ਤੂੰ ਜਪਦਾ ਫਿਰ ਸ਼ਬਦ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਜਪੇ ਨਹੀਂ ਤੇ ਐਡੀਆਂ ਉੱਚੀਆਂ ਦੀਆਂ ਅਵਸਥਾ ਇਸ ਪਹਿਲੀ ਪੌੜੀ ਦੀ ਵੀ ਹਰ ਇੱਕ ਤੈਨੂੰ ਸਭ ਨਾਮ ਜਪਤਾ ਨਾਮ ਹੀ ਨਾਮ ਹੋ ਜਾਣਾ। ਇਸ ਕਰਕੇ ਵਾਣ ਤ੍ਰਿਣ ਕਹਿੰਦੇ ਤੀਲਿਆਂ ਨੂੰ, ਤ੍ਰੇ ਭਾਵਨ ਕਹਿੰਦੇ ਤਿੰਨਾਂ ਧਰਤ ਅਤੇ ਪਤਾਲ ਅਤੇ ਆਕਾਸ਼ ਨੂੰ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਏ ਰਾਮ। ਇੱਕ ਧਰਤੀ ਹੈ, ਇੱਕ ਆਲੇ ਦੁਆਲੇ ਜਿਹੜਾ ਈਥਰ ਹੈ, ਖੁਲਾ ਹੈ, ਖੁੱਲ੍ਹਾ ਸਾਰਾ ਥਾਂ ਜਿਹ 'ਚ ਧਰਤੀ ਘੁੰਮ ਰਹੀ ਹੈ, ਉਹ ਆਕਾਸ਼ ਹੈ ਧਰਤ। ਅਤੇ ਇੱਕ ਧਰਤੀ ਦਾ ਅੰਦਰਲਾ ਹਿੱਸਾ, ਕਿੱਡੀ ਮੋਟੀ ਧਰਤੀ ਹੋਣੀ ਦੇਖ ਲਓ, ਵੀ ਅਸੀਂ ਇੱਥੋਂ ਤੁਰੀਏ ਜਾਂ ਅਮੈਰੀਕਾ ਤੋਂ ਤੁਰੀਏ ਪੰਜਾਬ 'ਚ ਪਹੁੰਚ ਜਾਂ ਖਰੇ ਕਿੰਨੇ ਘੰਟੇ, 22-24 ਘੰਟੇ ਲੱਗ ਜਾਂਦੇ ਆ ਉਸ ਖਲਾ 'ਚ ਘੁੰਮ ਘੁੰਮਾ ਕੇ ਥੱਲੇ ਚਲੇ ਜਾਂਦੇ ਆ। ਉਹ ਧਰਤ ਐਡੀ ਮੋਟੀ ਜ਼ਮੀਨ ਆ, ਉਹ ਕਹਿੰਦਾ ਜਿੰਨੀ ਵੀ ਤੂੰ ਧਰਤੀ ਦੇ ਅੰਦਰ ਅੰਦਰ ਜਾਏਗਾ, ਅੰਦਰ ਅੱਗ ਹੀ ਅੱਗ ਹੈ, ਅਗਨ ਪਾਤਾਲ ਸਾਡੀ ਜਪਜੀ ਸਾਹਿਬ ਦਾ ਸੂਲ ਹੈ, ਅੱਗ ਆਵਾ ਅੰਦਰੋਂ ਨਿਕਲਦਾ ਹੈ ਨਾ, ਲਾਵਾ ਜਹਾਜ਼ ਵੀ ਬੰਦ ਹੋ ਜਾਂਦੇ ਆ ਆ ਸਾਰੇ ਜਿੰਨਾ, ਉਹ ਪਤਾਲ 'ਚ ਅੱਗ ਹੀ ਅੱਗ ਹੈ। ਜਿਉਂ ਜਿਉਂ ਇਹਦੇ ਸੈਂਟਰ 'ਚ ਜਾਓਗੇ ਧਰਤੀ 'ਚ, ਉਹ ਅੱਗ ਹੀ ਅੱਗ ਹੈ ਰਾਹ ਦੇ ਵਿੱਚ। ਬੜੀਆਂ ਬੜੀਆਂ ਚਟਾਨਾਂ ਪਿਘਲ ਜਾਂਦੀਆਂ ਉੱਧਰ ਉੱਧਰ ਦੌੜਦੀਆਂ ਅਤੇ ਪਚਾਲ ਆਉਂਦਾ ਤੋ ਧਰਤ ਪਤਾਲ, ਲੇਕਿਨ ਉਹਨਾਂ ਪਤਾਲ ਵਿੱਚ ਵੀ ਇਹ ਸ਼ਬਦ ਫੈਲ ਜਾਂਦਾ। ਧਰਤੀ ਦੇ ਉੱਤੇ ਤਾਂ ਫੈਲਣਾ ਹੀ ਹੈ, ਲੇਕਿਨ ਆਕਾਸ਼ ਦੇ ਵਿੱਚ ਵੀ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦ। ਗੁਰੂ ਰਾਮਦਾਸ ਸਾਹਿਬ ਦੀ ਅਵਸਥਾ, ਇਹਨਾਂ ਦੇ ਗੁਰੂ ਦੀ ਅਵਸਥਾ, ਜਿਹੜਾ ਆਪਾਂ ਪੰਜਵੀਂ ਦਾ ਚੌਥਾ ਮਹੱਲਾ ਸੀ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਏ। ਰਿਪੀਟ ਕਰ ਕਰਕੇ ਉਹ ਸਾਰੇ ਤੀਲੇ ਵਾਣ ਜੰਗਲ ਸਭ ਤੈਨੂੰ ਆਲੇ ਦੁਆਲੇ ਸ਼ਬਦ ਹੀ ਭਰ ਜਾਣਾ। ਇਹ ਪਰ ਕਰਮੇ ਲਖੰਤੇ ਪਾਈਐ ਇਹ ਰੁੱਤੇ ਸੁਹਾਈ, ਸੁਹਾਈ ਕਰਮੇ ਲਖੰਤੇ ਪਾਈਐ ਇਹ ਰੁੱਤੇ ਸੁਹਾਈ, ਵਾਣ ਤ੍ਰਿਣ ਤ੍ਰੇ ਭਵਨ ਮੌਲਿਆ ਮੌਲਿਆ ਕਹਿੰਦੇ ਖੜ ਗਿਆ ਹਰ ਬੰਨੇ ਬਸੰਤੀ ਬਸੰਤ, ਔਰ ਸ੍ਰੀ ਉਸੇ ਮਹੀਨੇ ਲਈ 12 ਮਹੀਨੇ ਹੀ ਬਸੰਤ ਅੰਦਰ ਹੁੰਦੀ ਹੈ। ਇਹ ਕਰ ਮਿਲ ਖੰਤੇ ਪਾਈਐ ਇਹ ਰੁੱਤੇ ਸੁਹਾਈ, ਵਾਣ ਤ੍ਰਿਣ ਤ੍ਰੇ ਭਵਨ ਮੌਲਿਆ ਪਾਈ। ਕੱਲ ਦੱਸਿਆ ਸੀ ਇਹਨੂੰ ਰਾਰੇ ਨੂੰ ਸਿਹਾਰੀ ਹੈ, ਅੰਮ੍ਰਿਤ ਦੇ ਪੈਰ ਪੈਰਾਂ 'ਚ ਰਾਰਾ ਹੈ ਉਹਨੂੰ ਸਿਹਾਰੀ ਹੈ। ਅਤੇ ਅੰਮ੍ਰਿਤ ਵਾਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਉੱਥੇ ਆਣ ਕੇ ਅੰਦਰ ਅੰਮ੍ਰਿਤ ਵੀ ਵਰਨ ਆ ਪੈਂਦਾ ਫਿਰ। ਵਾਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਇਹ ਮਿਲੇ ਸਾਧੂ ਸੁਖ ਉਪਜੇ ਮਿਲੇ ਸਾਧੂ ਸੁਖ ਉਪਜੇ ਲੱਥੀ ਸਭ ਛਾਈ। ਛਾਈ ਕਹਿੰਦੇ ਆ ਜੋ ਕਰਮਾਂ ਦੀ, ਜੋ ਮਨ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਅਮਰਦਾਸ ਸਾਹਿਬ ਬਾਣੀ ਇੱਥੋਂ ਛੰਦ ਸ਼ੁਰੂ ਕਰਦੇ, ਮਾਂ ਨਾ ਤੂੰ ਐਡਾ ਭੈੜਾ ਨਹੀਂ ਹੈ, ਮੈਂ ਤੈਨੂੰ ਪਿਆਰ ਕਰਦਾ, ਪਰ ਤੂੰ ਆਪਣਾ ਮੂਲ ਪਛਾਣ, ਤੂੰ ਜੋ ਸਰੂਪ ਸੀ, ਤੂੰ ਕਰਮਾਂ ਕਰਮਾਂ 'ਚ ਜਨਮ ਲੈ ਕੇ ਅਤੇ ਇੱਥੇ ਕਰਮਾਂ ਦੀ ਇੰਨੀ ਮੈਲ ਚੜ੍ਹੀ ਹੈ ਤੇਰੇ 'ਤੇ, ਮੈਲ ਵੀ ਨਹੀਂ ਹੈ ਤੇਰੇ 'ਤੇ, ਲੁੱਕ ਫੇਰ ਸਿੱਟੀ ਅਗਲੇ ਨਾਲ ਜਿਹੜੇ ਲੱਥੇ ਹੀ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ ਹੁਣ ਹੋਰ ਕੋਈ ਗਿਆਨ ਨਹੀਂ ਕਹਿ ਸਕਦਾ। ਜਿਨ ਚੱਕਰ ਇਹ ਫਿਲੋਸਫੀ ਨਾ ਸਾਡੀ ਮੰਨੇਗਾ ਵੀ ਪਿਛਲਾ ਜਨਮ ਹੈ, ਹੁਣ ਦਾ ਜਨਮ ਹੈ, ਐਂਡ ਪ੍ਰੈਜੈਂਟ ਇਜ਼ ਮੋਸਟ ਇੰਪੋਰਟੈਂਟ, ਤੂੰ ਪਿਛਲਾ ਵੀ ਠੀਕ ਕਰ ਸਕਦਾ, ਗਾਂਹ ਨੂੰ ਵੀ ਇਹਾਂ ਖਾੜ ਚਲੋ ਹਰਲਾਹਾ, ਅੱਗੇ ਤਿੰਨ ਜਨਮ ਅਸੀਂ ਮੰਨਦੇ ਹਾਂ ਆਵਾਗਮਨ ਦੀ ਥਿਊਰੀ ਨੂੰ, ਦੁਨੀਆਂ ਦੇ ਵੱਡੇ ਦੋ ਮਜ਼ਹਬ ਨਹੀਂ ਮੰਨਦੇ, ਲੇਕਿਨ ਆਪਣਾ ਆਪਣਾ ਕੀਦਾ ਹੈ, ਉਹ ਆਵਾਗਮਨ ਦੀ ਥਿਊਰੀ ਨੂੰ ਨਹੀਂ ਮੰਨਦੇ, ਉਹ ਕਹਿੰਦੇ ਬਸ ਮੁਰਦੇ ਦੱਬ ਦਿੱਤੇ ਆਦਮੀ ਖਤਮ ਹੋ ਗਿਆ, ਮੁੜ ਕੇ ਨਹੀਂ। ਇਹ ਗਿਆਨ ਐਡਾ ਉੱਚਾ ਰਿਸ਼ੀਆਂ ਮੁਨੀਆਂ ਦਾ ਸਾਰਾ, ਜੇ ਚੀਜ਼ ਆਵਾਗਮਨ ਦੀ ਥਿਊਰੀ ਮੰਨੀ ਗਈ ਹੈ ਵੀ ਬੰਦਾ ਪਿਛਲਾ ਜਨਮ ਹੈ, ਹੁਣ ਦਾ ਹੈ, ਅੱਗਾ ਵੀ ਹੈ, ਔਰ ਜਿਹੜਾ ਤੂੰ ਕਰਮ ਲਿਖੇ ਹੈ, ਵਣਤ੍ਰਿਣ ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ ਔਰ ਅੰਮ੍ਰਿਤ ਫਲ ਪਾਈ, ਜਿਹੜਾ ਇੱਕ ਚੀਜ਼ ਹੈ ਵੀ ਜਿਹੜੇ ਤੂੰ ਪਿਛਲੇ ਕਰਮ ਵੀ ਮਿਟਾ ਸਕਦਾ, ਹੁਣ ਤੂੰ ਗਾਂ ਨਵਾਂ ਵੀ ਬੀਜ ਸਕਦਾ ਔਰ ਗਾਂ ਨੂੰ ਉਹ ਵੱਢ ਸਕਦਾ, ਨਹੀਂ ਤਾਂ ਅੱਗੇ ਭੁੱਖਾ ਗਿਆ ਕਰੇ। ਹੁਣ ਵੇਹਾ ਮਤਲਬ ਹੁਣ ਅੱਗੇ ਭੁੱਖਾ ਬੰਦਾ ਜਾਂਦੀ ਰੂਹ, ਫਿਰ ਅੱਗਲੇ ਉਹ ਕੁਛ ਨਹੀਂ, ਲੇਕਿਨ ਜਿਹਨਾਂ ਦਾ ਨਾਮ ਜਪਿਆ ਹੁੰਦਾ ਉਹ ਕ੍ਰੈਡਿਟ 'ਚ ਹੁੰਦੇ ਅਗਲੇ ਮਿਲਦਾ। ਆਹ ਕਿੱਡੀ ਸੱਚਾਈ ਮਹਾਰਾਜ ਕਹਿ ਰਹੇ ਨੇ ਵੀ ਇੱਕ ਸਾਧੂ ਮਿਲ, ਆਹ ਅਸੀਂ ਪੁਆਇੰਟ ਹੈ ਜਿਹੜਾ ਕਿ ਅੱਜ ਅਸੀਂ ਲੈਣਾ, ਵੀ ਉਹ ਕਿਹੜਾ ਸਾਧੂ ਹੈ ਜਿਹੜਾ ਕਿ ਸਾਨੂੰ ਮਿਲ ਜਾਏ, ਮਿਲੇ ਸਾਧੂ ਸੁੱਖ ਫਿਰ ਸਾਡੇ 'ਚ ਆ ਜਾਏ। ਉਹ ਪੂਜਾ ਕਹਿੰਦੇ ਉੱਗਣ ਲੱਗ ਪਏ ਅੰਦਰੋਂ ਸੁੱਖ ਔਰ ਮੇਰੀ ਸਾਰੀ ਮਨ ਦੀ ਮੈਲ ਲੱਥ ਜਾਏ, ਲੱਥੀ ਸਭ ਛਾਈ, ਤੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ। ਅਗਲੀ ਲਾਈਨ ਲਾਉਂਦੇ ਗੁਰੂ ਅਮਰਦਾਸ ਸਾਹਿਬ, ਮਨ ਹਰ ਜੀ ਤੇਰੇ ਨਾਲੇ ਹੈ, ਭਾਵਨਾ ਨੂੰ ਲਾਭ ਹਰ ਵੇਲੇ ਤੇਰੇ ਨਾਲ ਹੈ, ਪਰ ਤੇਰੇ ਅੰਦਰ ਮਨ ਦੇ ਹੁਕਮ ਚੱਲਦੇ ਆ, ਉਹ ਵਿਚਾਰਾ ਚੁੱਪ ਹੈ ਸਾਹਿਬ ਅੰਦਰ। ਇਸ ਕਰਕੇ ਮਨ ਹਰ ਜੀ ਤੇਰੇ ਨਾਲੇ ਹੈ, ਗੁਰਮਤੀ ਰੰਗ ਮਾਨ, ਗੁਰਮਤ ਸਾਰੀ ਕਿਸੇ ਦੀ ਕਿਤਾਬ ਨਹੀਂ, ਕੋਈ ਰਹਿਤਨਾਮਾ ਨਹੀਂ ਜਾਂ ਕਿਸੇ ਸੰਤ ਦੀ ਜੀਵਨੀ ਨਹੀਂ, ਗੁਰਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਸ਼ਬਦ ਬਾਣੀ ਹੀ ਗੁਰਮਤ ਹੈ। ਉਹ ਸਤਿਗੁਰੂ ਦੀ ਜੇ ਮਤ ਲੈਣੀ ਹੈ, ਆ ਬਾਣੀ ਦਾ ਸ਼ਬਦ ਦੇਖ ਔਰ ਕੋਈ ਨਾ ਕੋਈ ਤੇਰੇ ਸਾਰੇ ਮਨ ਦੀਆਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ। ਤੂੰ ਇਸ ਕਰਕੇ ਜਿਹੜੀ ਛਾਈ ਹੈ ਉਹ ਤੂੰ ਜਨਮ ਜਨਮ ਦਾ ਤੇਰੇ ਮਨ ਕਾਲਖ ਲੱਗੀ ਹੈ, ਜੋ ਸਰੂਪ ਨਹੀਂ ਬਣਿਆ ਹਲੀ ਮੈਲਾ ਹੈ, ਉਹ ਵੀ ਸਾਫ਼ ਹੋ ਜੂ ਔਰ ਉਹ ਫਿਰ ਚੜ੍ਹ ਕੇ ਮਨ ਚੜ੍ਹਿਆ ਦਸਵੇਂ ਆਕਾਸ਼, ਅੰਦਰਲੀ ਚੜ੍ਹਾਈ ਸ਼ੁਰੂ ਹੋ ਜੂ। ਇੱਕ ਫਲੂਸ ਹੈ, ਗੁਬਾਰਾ ਹੈ ਜਿਹੜਾ ਫਲਾ ਕੇ ਅਤੇ ਗੈਸ ਦਾ ਭਰ ਕੇ ਅਤੇ ਨਿਆਣੇ ਤਾਂ ਡੋਰੀ ਫੜ ਕੇ ਉਹ ਗੈਸ ਦੇ ਫਲੂਸ ਨਾਲ ਕੀ ਉੱਡਣਾ, ਉਹਦੇ ਨਾਲ 'ਤੇ ਪੰਜ ਵੇਟ ਵਧੇ ਹੈ। ਇੱਕ ਗੁਬਾਰਾ ਹੋਏ ਧਾਗਿਆਂ ਨਾਲ ਬੰਨ ਕੇ ਪੰਜ ਵੇਟ ਉਹਦੇ ਥੱਲੇ ਵੱਡੇ ਆ, ਉਹਨਾਂ ਨੂੰ ਕੱਟਣੇ ਸ਼ੁਰੂ ਕਰ। ਜਦੋਂ ਤੂੰ ਪੰਜੇ ਕੱਟ ਦਿੱਤੇ ਨਾ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖਾ, ਉਹ ਸਟੇਜ 'ਤੇ ਮਨ ਦੀ ਚੜ੍ਹਾਈ ਹੋਣੀ ਹੈ। ਇਸ ਕਰਕੇ ਉਹ ਜਿਹੜੇ ਪੰਜ ਵੇਟ ਵਧੇ ਆ ਉਹਨਾਂ ਦਾ ਹੀ ਗਾਂਹ ਦੂਸਰੀ ਪੌੜੀ 'ਚ ਜੇਕਰ ਆਏਗਾ, ਪੰਜੇ ਵਧੇ ਮਹਾਂਬਲੀ ਕਰ ਸੱਚਾ ਟੋਆ। ਇਸ ਕਰਕੇ ਪਹਿਲੀ ਪੌੜੀ ਹੈ, ਤਾਂ ਚੜ੍ਹੇ ਆ ਤੂੰ ਇਸ ਵੇਲੇ, ਲੇਕਿਨ ਚੜ੍ਹੇਗਾ ਕਿੱਦਾਂ ਜਿੰਨ ਚੱਕਰ ਤੇਰੇ ਕੋਲ ਨਾਮ ਆ। ਇਸ ਕਰਕੇ ਗੁਰਮਤੀ ਰੰਗ ਮਾਣ, ਗੁਰੂ ਦੀ ਬਾਣੀ ਨਾਲ ਸਮਝੇ ਪੰਜੇ ਔਰ ਉਹਨਾਂ ਨੂੰ ਹੌਲੀ ਹੌਲੀ ਕੱਟਣੇ ਸ਼ੁਰੂ ਕਰ। ਜਦੋਂ ਇੱਕ ਇੱਕ ਕਰਕੇ ਕੱਟਦਾ ਗਿਆ, ਇਹ 'ਚ ਪਹਿਲਾ ਵੇਟ ਕੱਟਣਗੇ ਹੁਣ ਦੂਸਰੀ ਪੌੜੀ 'ਚ, ਔਰ ਪਹਿਲੀ ਪੌੜੀ 'ਚ ਦੂਸਰੀ ਪੌੜੀ 'ਚ ਕੰਮ ਅਸੀਂ ਸ਼ਬਦ ਲੈਣ ਲੱਗੇ, ਸਾਧੂ ਕਿੱਥੇ ਮਿਲਦਾ ਹੈ ਔਰ ਕਿੱਦਾਂ ਵੇਟ ਕੱਟਿਆ ਜਾਏ। ਪਹਿਲਾ ਹੀ ਹੈ, ਕਾਮੇ ਕ੍ਰੋਧ ਦੇ ਨਗਰ ਵਾ ਭਰਿਆ ਮਿਲੇ ਸਾਧੂ। ਰੋਜ਼ ਪਾਠ ਕਰਦੇ ਹਾਂ ਅਸੀਂ, ਪਰ ਇੰਨਾ ਪਾਠ ਕਰਦੇ ਹਾਂ, ਸਾਰਾ ਪਾਠ 16 ਮਿੰਟਾਂ 'ਚ ਕੰਪਲੀਟ ਕਰ ਰਹੇ UK ਦੇ ਸਿੰਘ। ਮੈਂ ਤਾਂ ਤੂੰ 18 'ਚ ਕਰਦਾ, ਮੈਂ ਨਿਤਨੇਮ 16 ਮਿੰਟਾਂ 'ਚ ਕਰ ਜਾਂਦਾ। ਆਹ ਹੈਰੀ ਨਹੀਂ ਉਹ ਵੀ ਪਿਆਰ ਨਾਲ ਲੱਗੇ ਆ ਸਾਰੇ, ਪਰ ਲੇਬਰ ਜ਼ਿਆਦਾ ਆਊਟਪੁੱਟ ਘੱਟ। ਸਮਝਣਾ, ਸਮਝ ਕੇ ਪਾਠ ਕਰਨਾ ਅਸੀਂ। ਇਸ ਕਰਕੇ ਜਿਹੜਾ ਪਹਿਲਾ ਹੀ ਦੁਸ਼ਮਣ ਹੈ ਉਹ ਕੱਟਿਆ ਕਾਮ ਅਤੇ ਕ੍ਰੋਧ ਦੋਨੋਂ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਸੁਹਾਗਾ ਕੰਚਨ ਢਾਲਾ, ਬਾਬਾ ਨਾਨਕ ਦੇ ਬਚਨ ਹੈ। ਕਾਮੇ ਕ੍ਰੋਧ ਦੇ ਨਗਰ ਬਹੁਤ ਭਰਿਆ ਮਿਲੇ ਸਾਧੂ। ਹੁਣ ਕਿਹੜੇ ਸਾਧੂ ਦੇ ਡੇਰੇ ਜਾਈਏ ਅਸੀਂ, ਕਿਹੜੇ ਸਾਧੂ ਨੂੰ ਮਿਲਣਾ? ਆਹ ਪ੍ਰੋਬਲਮ ਹੱਲ ਹੈ, ਸ਼ਬਦ 'ਚ ਕੀਤੀ ਹੈ। ਉਹ ਨਾ ਕਿਤੇ ਦੌੜੇ ਭੇਜੋ, ਸਾਧੂ ਤੁਹਾਡੇ ਅੰਦਰ ਹੀ ਹੈ। ਉਹ ਸੰਤ ਇਕੁਅਲ ਟੂ ਸਾਧ ਇਕੁਅਲ ਟੂ ਸਤਿਗੁਰੂ, ਜਿਹਦੀ ਦੇਹ ਨਹੀਂ ਹੈ ਔਰ ਤੁਹਾਡੇ ਅੰਦਰ ਹੈ, ਉਹ ਬਾਹਰ ਨਹੀਂ ਮਿਲਣਾ। ਇਸ ਕਰਕੇ ਆਹ ਅਸੀਂ ਤੁਕ ਤਾਂ ਚੱਕ ਕੇ ਅਤੇ ਸਾਂਭੀ ਸੀ। ਈ ਮਿਲ ਸਾਧੂ ਸੁਖ ਉਪਜੈ ਮਨ ਦੀ ਸਾਰੀ ਮਹਿਲ ਲੱਥ ਗਈ ਲੱਥੀ ਸਭ ਛਾਈ ਲੱਥੀ ਸਭ ਛਾਈ ਮਿਲੇ ਸਾਧੂ ਸੁਖ ਮਿਲ ਮਿਲ ਹੁਕਮ ਨਾ ਨਹੀਂ ਹੈ ਆਹ ਵੀ ਧਿਆਨ ਰੱਖਣਾ ਮਿਲੇ ਸਿਆਰੀ ਪਾਈ ਹੈ ਵੀ ਜਦੋਂ ਉਹ ਸਾਧੂ ਨੂੰ ਮਿਲੇਗਾ ਇਹਨੂੰ ਵੀ ਤੂੰ ਮਿਲ ਸਾਧੂ ਹੁਕਮ ਨਹੀਂ ਕੀਤਾ ਲੱਲੇ ਨੂੰ ਸਿਆਰੀ ਹੈ ਮਿਲੇ ਸਾਧੂ ਸੁਖ ਲੱਥੀ ਸਭ ਛਾਈ ਮਿਲੇ ਸਾਧੂ ਸੁਖ ਲੱਥੀ ਸਭ ਛਾਈ ਔਰ ਉਹ ਜਿਹੜਾ ਪਾਠ ਕਰਦੇ ਹਾਂ ਅਸੀਂ ਬੜੇ ਪਿਆਰ ਦੇ ਨਾਲ ਕੀਰਤਨ ਸੋਹਲੇ ਦਾ ਉਹਦੇ 'ਚ ਸਾਧੂ ਸਾਫ਼ ਹੀ ਰਹਾਉਦ ਤੁਕ 'ਚ ਮਹਾਰਾਜ ਕਹਿ ਰਹੇ ਨੇ ਗੁਰੂ ਰਾਮਦਾਸ ਸਾਹਿਬ
ਕਰੇ ਸਾਧੂ
ਕਰ ਹੁਕਮ ਨਹੀਂ ਹੈ ਉੱਥੇ ਵੀ ਰਾਰੇ ਨੂੰ ਸਿਆਰੀ ਹੈ ਕਰੇ ਸਾਧੂ ਕਿਹੋ ਜਿਹਾ ਸਾਧੂ
ਕਰੇ ਸਾ
ਮੈਂ ਇੱਕ ਬੰਨੇ ਬੋਲਾਂਗਾ ਦੂਸਰੇ ਬੰਨੇ ਸਾਰੀ ਸੰਗਤ ਬੋਲੇ ਸ਼ੁੱਧ ਪੜਿਓ
ਕਰੇ ਸਾਧੂ
ਆਹ ਪ੍ਰੋਬਲਮ ਹੱਲ ਹੋਣ ਲੱਗੀ ਸਾਧੂ ਦੀ ਮਤ ਕਿਤੇ ਠੇਡੇ ਖਾਓ ਬਾਹਰ ਭੱਜਣ ਜਾਓ ਤੁਹਾਡੇ ਅੰਦਰ ਹੀ ਆਓ ਇਹ ਕਰ ਤਾਂ ਲਿਖਿਆ ਕਿਸੇ ਬੀਬੀ ਦਾ ਪਤੀ ਮਰ ਜਾਏ ਜਾਂ ਖਸਮ ਖੜ ਜਾਓ ਅਗਲੇ ਕਹਿੰਦੇ ਭਾਈ ਤੂੰ ਖਸਮ ਕਰ ਲੈ ਅਸੀਂ ਉਸ ਖਸਮ ਤੂੰ ਲੈ ਦਾਂਗੇ ਸਾਰੇ ਮਹਾਰਾਜ ਸਾਨੂੰ ਕਹਿ ਰਿਹਾ ਹੋਏ ਆਹ ਸਾਧੂ ਨੂੰ ਖਸਮ ਕਰ ਇਹਨੂੰ ਕਹਿੰਦੇ ਹੈ
ਕਰੇ ਸਾਧੂ ਕਰੇ ਸਾਧੂ
ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਕਰੇ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਉਹ ਅੰਦਰਲੇ ਸਾਧੂ ਨੂੰ ਦੇਖੋ ਹੁਣ ਡੰਡਾਉਤ ਹੋਣ ਲੱਗੀ ਹੈ
ਕਰੇ ਡੰਡਾਉਤ
ਬੜਾ ਟੇਕੀਦੇ ਨਾ ਮੱਥਾ ਸਾਧੂ ਵੀ ਸਿੱਧੇ ਐਨ ਟੈਨਸ਼ਨ ਖੜ੍ਹੇ ਹੋ ਜਾਂਦੇ ਵੀ ਬੀਬੀਆਂ ਆ ਰਹੀਆਂ ਬਸ ਉਹ ਸਾਰਿਆਂ ਨੂੰ ਆਪਣੇ ਚਰਨ ਐਨ ਪਾਸ ਕੇ ਖੜ੍ਹੇ ਆ ਜਾਂਦੇ ਸਾਧੂ ਓਏ ਉਹ ਸਾਧੂ ਨਹੀਂ ਆ ਆਹ ਹੁਣੇ ਪਟਾਕਾ ਪੈਣਾ ਇਸ ਪਹਿਲੇ ਪੌੜੀ 'ਚ ਹੀ
ਆ ਕਰੇ ਸਾਧੂ ਕਰੇ ਸਾਧੂ
ਕਰੇ ਸਾਧੂ ਅੰਜਲੀ ਪੁੰਨ ਵੱਡਾ ਹੈ ਕਰੇ ਸਾਧੂ ਅੰਜਲੀ ਪੁੰਨ
ਕਰੇ ਡੰਡਾਉ ਹੇ ਕਰੇ ਡੰਡਾਉ ਹੇ ਕਰੇ ਡੰਡਾਉ ਹੇ ਕਰੇ ਡੰਡਾਉ
ਕਰ ਡੰਡਾਉਤ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਰਹਾਓ ਆ ਗਿਆ ਉਹ ਸਾਧੂ ਕਰੇਗਾ ਉਹ ਤੇਰੇ ਅੰਦਰ ਹੀ ਹੈ ਫਿਰ ਤੂੰ ਅੰਦਰ ਹੀ ਡੰਡਾਉਤ ਕਰੇਗਾ ਕਿਤੇ ਨੂੰ ਡੇਰੇ ਤਾਂ ਕਿਤੇ ਮੱਥਾ ਟੇਕਣ ਦੀ ਲੋੜ ਨਹੀਂ ਹੈ ਤੈਨੂੰ ਕਰ ਡੰਡਾਉਤ ਔਰ ਇਹ ਸਭ ਤੋਂ ਵੱਡਾ ਪੁੰਨ ਹੈ ਜਾਂ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਬਾਬੇ ਨਾਨਕ ਨੇ ਹੀ ਇੰਨਾ ਪੁੰਨ ਬੀਜਿਆ ਇਹ ਡੰਡਾਉਤ ਦਾ ਮਤਲਬ ਹੈ ਨਾਮ ਜਪਣਾ ਹੰਬਲ ਹੋ ਕੇ ਬੇਨਤੀ ਰੂਪ ਹੋ ਕੇ ਸਾਡੀ ਡੰਡਾਉਤ ਹੈ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਦੇ ਅੱਗੇ ਕਰਨੀ ਹੈ ਨਾਨਕ ਦੇ ਅੱਗੇ ਨਹੀਂ ਡੰਡਾਉਤ ਬੰਧਨਾ ਨਹੀਂ ਹੈ ਬੰਧਨ ਹੈ ਇਹ ਬੰਧਨ ਹੁੰਦੀ ਹੈ ਡੰਡੇ ਵਾਂਗੂ ਸਿੱਧਾ ਪੈ ਜਾਣਾ ਡੰਡੇ ਵਾਂਗੂ ਡੰਡਾਉਤ ਕਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਐਨ ਮੱਥਾ ਦੁਨੀਆ ਆਮ ਰਾਮ ਨਾਲ ਟੇਕਦੀ ਬੰਦੇ ਵਾਂਗੂ ਉਹ ਲੰਮਾ ਪੈ ਕੇ ਐਨ ਸਾਰਾ ਪੜਾ ਡੰਡੇ ਵਾਂਗੂ ਲੰਮੇ ਪਏ ਉਹ ਡੰਡੇ ਵਾਂਗੂ ਉਹ ਦੇਵੀ ਦੇ ਜਿਹੜੇ ਜਾਂਦੇ ਹੈ ਨਾ ਉਹ ਜੀ ਟੀ ਰੋਡ 'ਤੇ ਵੀ ਲੀਕ ਵਾਹ ਕੇ ਫਿਰ ਡੰਡੇ ਵਾਂਗੂ ਡੰਡਾਉਤ ਕਰਕੇ ਫਿਰ ਅਗਲੀ ਲੀਕ ਉਹਨਾਂ ਦੀ ਛੱਡਦਾ ਹੈ ਦੇਵੀ ਦੇ ਮੰਦਰ ਤੱਕ ਡੰਡੌਤਾ ਕਰਦੇ ਹੈ ਡੰਡੇ ਵਾਂਗੂ ਪੜ ਕੇ ਫਿਰ ਅੱਗੇ ਉਹ ਫਿਰ ਲੀਕ ਖਿੱਚ ਕੇ ਉੱਥੇ ਜਾਣਾ ਮਤਲਬ ਜਿੱਤ ਕੋ ਲਾਇਆ 33 ਲੱਖ ਅਸੀਂ ਕੀ ਕਰ ਸਕਦੇ ਹਾਂ? ਉਹ ਸਾਡੀ ਡੰਡਾਉਤ ਇਹ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਮੋਹਰੇ ਡੰਡੇ ਵਾਂਗੂ ਲੰਮੇ ਪੈ ਕੇ ਫਿਰ ਸਾਰੀ ਦੁਨੀਆਂ, ਉਹ ਇਹ ਡੰਡਾਉਤ ਬੰਦਨ ਅਨਕਵਾਰ। ਅਨਕਵਾਰ ਦਾ ਮਤਲਬ ਹੈ ਇੰਨੀ ਵਾਰ ਨਾਮ ਜਪ, ਹੰਬਲ ਹੋ ਕੇ ਅੰਦਰ ਉਸ ਪਾਵਰ ਨੂੰ ਸਮਝ ਕੇ ਉਹਦੇ ਅੱਗੇ ਡੰਡਾਉਤ ਕਰਨੀ ਆ, ਲਫ਼ਜ਼ ਰਹਾਉ ਦੀ ਖੋਲ੍ਹ ਰਹੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਬਣਿਆ, ਸਿੱਖ ਕਿਹਨੂੰ ਡੰਡਾਉਤ ਕਰਦੇ ਸੀ? ਆ ਸਾਨੂੰ ਤੁਸੀਂ ਬੁੱਤ ਪ੍ਰਸਤੀ ਕਰਾ ਕੇ, ਸਾਰੀ ਚੰਗੀ ਚੀਜ਼ ਹੈ, ਸਾਡਾ ਅਦਬ ਹੈ, ਔਰ ਉਹ ਸਾਡੀ ਉਹਦੀ ਜਗ੍ਹਾ ਅਸੀਂ ਕਿਸੇ ਬੰਦੇ ਨੂੰ ਨਹੀਂ ਮੰਨਣ ਦਿੰਦੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਰੇ ਮੱਥਾ ਅਸੀਂ ਬਾਪ ਨੂੰ ਵੀ ਤਾਂ ਮੱਥਾ ਟੇਕੀਦਾ, ਮੱਥਾ ਟੇਕਣਾ, ਲੇਕਿਨ ਇਹ ਕੋਈ ਬ੍ਰਹਮ ਗਿਆਨਤਾ ਦੀ ਚੀਜ਼ ਨਹੀਂ ਹੈ, ਇਹ ਅਦਬ ਦੀ ਨਿਸ਼ਾਨੀ ਹੈ, ਕਰਨੀ ਹੈ। ਲੇਕਿਨ ਬਾਣੀ ਨੂੰ ਇਸ ਬੰਨੇ ਲਾ ਦੇਣਾ ਜੀ, ਕਰ ਡੰਡਾਉਤ, ਦੇਖੋ ਲਿਖੇ ਆ ਅਸੀਂ ਡੰਡਾਉਤ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਕਰਾਂਗੇ ਅਸੀਂ ਭੋਲਿਓ। ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਰਹਾਉ ਕਿੱਥੇ ਲਾਇਆ ਹੈ ਕੀਰਤਨ ਸੋਹਰੇ ਦੇ ਪਾਠ ਦੇ ਵਿੱਚ। ਅਸੀਂ ਇਹਨਾਂ ਡੰਡਾਉਤਾਂ ਤੋਂ ਬਚਣਾ ਹੈ, ਬੁੱਤ ਪ੍ਰਸਤੀ ਹੈ, ਸਭ ਕੁਛ ਹੈ। ਕਰ ਡੰਡਾਉਤ ਬੰਦਨ ਅਨਕਵਾਰ, ਅਨਕਵਾਰ ਮੈਂ ਨਾਮ ਜਪਦਾ ਹਾਂ ਹੰਬਲ ਹੋ ਕੇ, ਬੇਨਤੀ ਰੂਪ ਹੋ ਕੇ। ਕਰ ਡੰਡਾਉਤ ਬੰਦਨ, ਬੰਦਨਾ ਕਦੀ ਨਹੀਂ ਕਹਿਣਾ ਚਾਹੀਦਾ, ਗਲਤ ਬਾਣੀ ਆ ਉਹ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਉਹਦੇ ਅੱਗੇ ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ। ਪ੍ਰਭੂ ਨਾਨਕ ਹੋ ਗਿਆ, ਦੇਖੋ ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਪਹਿਲਾਂ ਤਾਂ ਲੈ ਰਹੇ ਵੀ ਸਮਰੱਥ ਸਮ ਉਹਦੇ ਅੱਗੇ ਹੈ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਮੇਰਾ ਮਨ ਡੋਲ ਰਿਹਾ ਹੈ, ਡੋਲਣ 'ਤੇ ਰਾਖੋ ਪ੍ਰਭੂ। ਅੱਗੇ ਕਹਿੰਦੇ ਜੀ ਦੇਖੋ, ਨਾਨਕ ਦੇ ਘਰ ਹੱਥ ਨਾਨਕੇ ਨਾਲ ਹੱਥ ਰੱਖਣਾ, ਨਾਨਕ ਛਾਪ ਹੈ ਉੱਤੇ ਅੰਗੂਠਾ ਰੱਖ ਲਓ। ਉਹਦਾ ਮਤਲਬ ਕੋਈ ਨਹੀਂ ਹੁੰਦਾ ਤਖਲਸ ਦਾ ਜਿਹੜਾ ਨਾਜ਼ਮ ਚਲਾਇਆ, ਇਹ ਨਾਨਕ ਛਾਪ ਦੀ ਬਾਣੀ ਹੈ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਦੇ ਅੱਗੇ ਉਹਨੂੰ ਧਿਆਨ 'ਚ ਰੱਖਣਾ, ਉਹ ਤੁਹਾਡੇ ਅੰਦਰ ਹੈ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ। ਹੇ ਨਾਨਕ, ਤੈਨੂੰ ਡੋਲਣ 'ਤੇ ਰੱਖ ਦੇਗਾ, ਦੇ ਕਰ ਹੱਥ ਰੱਬ ਨਾਲ ਰੱਖਣਾ ਹੈ। ਇਸ ਕਰਕੇ ਜਿਹੜਾ ਇੱਕ ਇੱਕ ਚੀਜ਼ ਦੇ ਮਤਲਬ ਹੈ, ਲੇਕਿਨ ਕੋਈ ਇਹਨੂੰ ਸਮਝਣ ਨੂੰ ਤਿਆਰ ਨਹੀਂ। ਬਾਣੀ ਇਹਦੇ ਖੰਡ ਪਾਠ ਹੋ ਰਹੇ ਹੈ, ਤਦੇ ਸਿੱਖੀ ਦੇ ਹੱਥ ਕੱਖ ਨਹੀਂ ਆ ਰਿਹਾ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ। ਦੇ ਕਰ ਹੱਥ, ਹੇ ਪਰਮੇਸ਼ਰ ਮੈਨੂੰ ਹੱਥ ਦੇ ਕੇ ਰੱਖ, ਅਤੇ ਮੈਂ ਡੋਲਾਂ ਨਾ ਔਰ ਤੇਰਾ ਨਾਮ ਮਨ ਚਿੱਤ ਲਾ ਕੇ ਜਪਦਾ ਰਹਾਂ। ਇਸ ਕਰਕੇ ਜਿਹੜੀ ਡੰਡਾਉਤ ਹੈ ਉਹ ਹੈ ਹੀ ਇਹੋ ਹੀ ਹੈ। ਕਰ ਡੰਡਾਉਤ, ਕਰ ਡੰਡਾਉਤ, ਪਹਿਲਾਂ ਆਹ ਇਮੇਜ ਲਿਆ ਆਪਣੇ ਅੰਦਰ ਪਈ, ਉਹ ਸਾਧੂ ਮੇਰੇ ਅੰਦਰ ਹੈ। ਕਰੇ ਸਾਧੂ, ਕਰੇ ਸਾਧੂ, ਆਹ ਸੀ ਬ੍ਰਹਮਣਵਾਦ ਦਾ ਵੱਡਾ ਕਰਮ। ਹੁਣ ਵੀ ਤੁਸੀਂ ਹਰਿਦੁਆਰ ਚਲੇ ਜਾਓ, ਉਹ ਮਰਨ ਤੋਂ ਬਾਅਦ ਫਿਰ ਚੂੜੀਆਂ ਛਡਾਉਂਦੇ ਹੈ। ਆਹ ਸਾਡੇ ਵੀ ਪਿੰਡਾਂ ਦੇ ਵਿੱਚ ਉਹ ਆ ਜਾਂਦੇ ਆ, ਮਿਸ਼ਰ ਹੋਣੀ ਮਿਸ਼ਰ, ਉਹ ਤਾਂ ਵਿਚਾਰਾ ਹਲ ਗਿਆ ਹੁੰਦਾ ਘਰ ਦਾ ਜ਼ਿਮੀਂਦਾਰ। ਉਹ ਮਿਸ਼ਰ ਹੀ ਕਹਿਣ ਲੱਗੇ, ਮਿਸ਼ਰ ਕਹਿਣ ਲੱਗਾ, ਮਾਈ ਦਾਨ ਕਰ ਕੁਛ। ਉਹ ਕਹਿੰਦੀ, ਮਿਸ਼ਰ ਜੀ ਮੈਂ ਕੀ ਦਾਨ ਕਰਾਂ? ਉਹਨੂੰ ਕਿਤੇ ਵਿਹੜੀ ਦੀ ਸਪੀ ਦੁੱਧ ਦੇਣ ਵਾਲੀ ਵਧੀ ਗਈ ਸੀ। ਕਹਿੰਦੇ ਆ ਗਾਂ ਦਾ ਪੁੰਨ ਬਹੁਤ ਮੰਨੇ ਆ, ਇੱਕ ਆ ਵੈੜੀ ਦਾਨ ਕਰਦੇ, ਮੈਂ ਤੇਰੇ ਲਈ ਚੂਲੀ ਛੱਡਾਂਗਾ। ਦਾਨ ਕਰਨ ਤੋਂ ਬਾਅਦ ਬ੍ਰਾਹਮਣ ਚੂਲੀ ਛੱਡਦਾ ਸੀ, ਆ ਚੂਲੀ ਦਾ ਲਫ਼ਜ਼ ਆ ਰਿਹਾ, ਕਰ ਅੰਜੁਲੀ ਪੁੰਨ ਵੱਡਾ ਹੈ। ਅੰਜੁਲੀ ਕੀ ਆ? ਕਹੀ ਸੂਰਜ ਦਾ ਸਵੇਰੇ ਸਵੇਰੇ ਚੜ੍ਹ ਕੇ ਨਾ ਉਹ ਸੂਰਜ ਨੂੰ ਪਾਣੀ ਦੇ ਕੇ ਅੰਜਲੀ ਕਰਨ ਦੇ ਹੁੰਦੇ। ਉਹ ਇਹ ਸਾਰਾ ਕਰਮ ਕਾਂਡ ਹੈ, ਆਪਣਾ ਗਿਆਨ ਸੰਭੋ। ਉਹ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਉਹ ਡੰਡਾ ਅੰਜਲੀ ਕੀ ਹੈ? ਅੰਜਲੀ ਛੱਡਦਾ ਸੀ, ਫਿਰ ਉਹਨੇ ਗਾਂ ਵੀ ਮਿਸ਼ਰ ਨੂੰ ਉਹ ਕਹਿੰਦੇ, ਪਹਿਲਾਂ ਤੂੰ ਨਹਾ ਕੇ ਆ, ਫਿਰ ਤੇਰੀ ਅੰਜਲੀ ਪ੍ਰਵਾਨ ਹੋਣੀ ਆ। ਫਿਰ ਅੰਜਲੀ ਉਹ ਵਿਚਾਰੀ ਨਹਾ ਕੇ ਵੀ ਆ ਗਈ, ਨਾਤੀ ਸਾਰੀ। ਫਿਰ ਉਹਨੂੰ ਕਹਿੰਦਾ ਵੀ ਆਹ ਇੰਨਾ ਦਾ ਆਹ ਦਾਨ ਕਰ ਗੋੜ, ਇੰਨਾ ਸਾਰਾ ਚੌਲ ਰੱਖ ਆ ਸਾਰੇ, ਫਿਰ ਆ ਗਾਂ ਵੀ ਦੇ ਦੇ, ਤੂੰ ਇਹਦਾ ਬਹੁਤ ਪੁੰਨ ਹੈ। ਗਾਂ ਦਾ, ਉਹਨੇ ਉਹ ਗਾਂ ਵੀ ਲੈ ਗਿਆ, ਸਭ ਕੁਛ ਹੈ ਗਿਆ। ਉਹ ਜਦੋਂ ਅਖੀਰ 'ਤੇ ਆਣ ਕੇ ਅਤੇ ਕਹਿਣ ਲੱਗਾ, ਮੈਨੂੰ ਆਹ ਇੰਨੀ ਇਹਦੀ ਦੱਖਣਾ ਵੀ ਦੇ, ਸਭ ਕੁਛ ਮੈਨੂੰ ਆ, ਇੰਨੇ ਪੈਸੇ ਵੀ ਦੇ। ਕਹਿੰਦੀ ਬਸ ਵੇ, ਜਿੰਨੀ ਨਹਾਤੀ ਉਨਾ ਪੁੰਨ, ਬਸ ਵੇ ਨਾਈਆ ਹੋਰ ਨਾ ਮੁੰਨ। ਮੈਂ ਨਹੀਂ ਹੁਣ ਅੰਜਲੀ ਹੋਰ ਨਹੀਂ ਮੈਂ ਚਾਹੁੰਦੀ। ਉਹ ਤਾਂ ਲੈ ਗਿਆ ਗਾਂ ਵੀ ਉਧਰੋਂ ਕਾਰ ਵਾਲਾ, ਜਦੋਂ ਆਇਆ ਜੋਤਾ ਲਾ ਕੇ ਖਾਣ ਕਰ, ਉਹ ਕਹਿੰਦਾ ਭਰੀਏ ਲੋਕੇ, ਉਹ ਗਾਂ ਨਹੀਂ ਦਿਸਦੀ, ਵਿਹੜੀ ਕਿੱਥੇ ਗਈ ਹੈ? ਉਹ ਕਹਿੰਦੀ ਜੀ ਮੈਂ ਤਾਂ ਅੱਜ ਮਿਸ਼ਰ ਜੀ ਆਇਆ ਸੀ, ਉਹਨੂੰ ਕਰ ਡੰਡਾ ਪੁੰਨ ਵੱਡਾ ਹੈ, ਮੈਂ ਕਰ ਲਿਆ ਬੜਾ ਪੁੰਨ, ਅਤੇ ਉਹ ਲੈ ਕੇ ਅਤੇ ਉਹ ਕਹਿੰਦਾ ਉਹ ਕਰਮਾਂ ਵਾਲੀਏ ਤੂੰ ਆ ਫਾਂਡਰ ਗਾਂ ਦੇ ਦਿੰਦੀ, ਤੂੰ ਦੂਰ ਦੁੱਧ ਦੇਣ ਵਾਲਾ ਸੀ, ਦੁੱਧ ਕਿੱਥੋਂ ਬੱਚੇ ਪੁੱਛਣਗੇ? ਉਦੋਂ ਕਾਕਾ ਆ ਗਿਆ, ਕਹਿੰਦਾ ਮਾਂ ਮੈਨੂੰ ਦੁੱਧ ਦੇ। ਉਹ ਕਹਿੰਦਾ ਦੁੱਧ 'ਤੇ ਗਿਆ, ਉਹਦੇ ਮਿਸ਼ਰ ਲੈ ਗਿਆ। ਉਹ ਕਹਿੰਦਾ ਦਾਨ ਕਰ ਦਿੱਤੀ ਅੰਜਲੀ, ਮੈਂ ਉਹਨੇ ਅੰਜਲੀ ਛੱਡ ਦਿੱਤੀ ਇਹਦੇ ਲਈ। ਉਹ ਗਿਆ ਜਾ ਕੇ ਅਤੇ ਸ਼ਾਮ ਦਾ ਵਿਹਲਾ ਹੋ ਗਿਆ ਸੀ, ਹਨੇਰਾ ਜਿਹਾ। ਉਹ ਜਾ ਕੇ ਜਿੱਥੇ ਗਾਂ ਬੱਝੀ ਸੀ ਨਾ, ਉਹਦੇ ਕਿੱਲੇ ਨੂੰ ਹੱਥ ਪਾਉਣ ਲੱਗ ਪਾ ਲਿਆ ਦੋਨਾਂ ਨਾਲ। ਖੋਲੋ ਮੁੜਿਆ, ਘਰ ਲਿਜਾਈ। ਉਹ ਅੰਦਰੋਂ ਜਾ, ਕੌਣਾ ਕੌਣਾ? ਲੈ ਅੱਜ ਅਸੀਂ ਕੌਣ ਗਏ, ਹਾਲੀ ਤਾਂ ਗਾਂ ਹੀ ਤੂੰ ਨਹੀਂ ਆਇਆ, ਅੱਜ ਅਸੀਂ ਕੌਣ? ਖੋਲਣ ਫੇਕੇ ਨੂੰ ਘਰ ਲਈ ਚੱਲੀਏ। ਉਹ ਮੋੜ ਕੇ ਕਰ ਲਿਆ ਆ, ਇੱਦਾਂ ਬਾਂਬਣੀ ਅੰਜਲੀ, ਤੁਸੀਂ ਹਰਿਦੁਆਰ ਜਾਓ, ਕਿੰਨਾ ਮੁੰਨਦੇ ਆ ਸਾਰਿਆਂ ਨੂੰ। ਸੋ ਜਦੋਂ ਵਿਚਾਰੇ ਦਾ ਮਰ, ਹੁਣ ਅੰਜਲੀ ਆਹ ਛੱਡ, ਹੁਣ ਅੰਜਲੀ ਆਹ ਛੱਡ। ਉਹ ਕਈ ਵਾਰੀ ਕਹਿੰਦੇ ਜੀ ਅੰਜਲੀ ਛੱਡ ਕੇ ਭਾਈ, ਕੋਈ ਛੱਡ ਕੇ ਜਾਓ ਹਰਿਦੁਆਰ। ਕਹਿੰਦੀ ਕੀ ਛੱਡਾਂ, ਵੀ ਗੰਢਾ ਨਹੀਂ ਖਾਣਾ? ਅੱਛਾ ਜੀ ਸੱਚ, ਹਾਲਾਂਕਿ ਗੰਢਾ ਐਡਾ ਔਰਗੈਨਿਕ ਔਰ ਐਡੀ ਚੀਜ਼ ਜਿਹੜਾ ਕੋਲੈਸਟਰੋਲ ਦਾ ਵੈਰੀ ਹੈ ਭਾਈ ਸਾਹਿਬ ਜੀ, ਗੰਢਾ ਇਹ ਵਾਹਮਣ ਖਾਣ ਨਹੀਂ ਦਿੰਦਾ, ਆਪ ਖਾਂਦਾ ਨਹੀਂ ਸਭ ਕੁਛ ਕੋਲੈਸਟਰੋਲ। ਇੱਕ ਗੰਢਾ ਕੱਚਾ ਸਿੰਘਾਂ ਦਾ ਰੂਪਾ ਪ੍ਰਸ਼ਾਦ ਕਹਿੰਦੇ ਸੀ ਇਹਨੂੰ, ਜਦੋਂ ਅਹਿਮਦ ਸ਼ਾਹ ਅਬਦਾਲੀ ਹੈ ਵਿਚਾਰੇ, ਆਲਾ ਪ੍ਰੋਟੀਨ ਰੋਟੀਆਂ 'ਚ ਨਾਲ ਗੰਢਾ ਭੰਨ ਕੇ ਅਤੇ ਰੋਟੀ ਖਾਣ ਲੱਗੇ, ਉਧਰੋਂ ਆ ਗਿਆ ਉਹ ਅਹਿਮਦ ਸ਼ਾਹ ਅਤੇ ਕੁੜੀਆਂ ਲਈ ਜਾਂਦਾ ਉੱਥੇ ਛੱਡ ਕੇ ਜਾਵੇ। ਤੋ ਇਹ ਪੰਜਾਬ ਦੀ ਖੁਰਾਕ ਸੀ, ਇਹਦਾ ਸਾਰੀ ਉਮਰ ਆਪਣੇ ਜਿਹੜੇ ਡਾਕਟਰ ਹੈ, ਜਿਹਦਾ ਗੋਲਡ ਮੈਡਲਿਸਟ ਅੰਮ੍ਰਿਤਸਰ ਕਾਲਜ ਦਾ ਭਾਵਰਾ ਡਾਕਟਰ, ਉਹ ਮੇਰਾ ਉੱਥੇ ਦੋਸਤ ਹੈ, ਉਹ ਕਹਿੰਦਾ ਭਾਈ ਸਾਹਿਬ ਜਿਹੜੀ ਪਿੰਡੀ ਥਾਂ ਕੱਚਾ ਗੰਢਾ ਭੰਨ ਕੇ ਖਾਂਦੇ ਹੈ, ਭੰਨ ਕੇ ਜੇਲ੍ਹ 'ਚ ਕਰਦ ਵੀ ਫੇਰੋਗੇ ਨਾ, ਇਹ ਤਾਂ ਕੈਮੀਕਲ ਐਕਸ਼ਨ ਬਦਲ ਜਾਂਦਾ ਵੰਡੇ ਨੂੰ, ਭੰਨ ਕੇ ਖਾਓ ਕਿਉਂਕਿ ਵਿੱਚ ਸਾਰੀ ਮੁਸ਼ਕਿਲ ਹੈ, ਮੁਸ਼ਕਿਲ ਤਾਂ ਨਹੀਂ ਹੈ, ਉਹੀ ਪੋਟੈਸ਼ੀਅਮ ਹੈ ਇਹਦੇ 'ਚ, ਐਡੀ ਯੂਜ਼ਫੁੱਲ ਚੀਜ਼ ਆ, ਉਹਦੇ ਨਾਲ ਕੋਲੈਸਟਰੋਲ ਸਾਰੀ ਜ਼ਿੰਦਗੀ ਨੂੰ। ਮੈਨੂੰ ਭਾਈ ਸਾਹਿਬ ਜੀ, ਮੈਂ ਆਪਣੀ ਹੱਡ ਬੀਤੀ ਤਾਂ ਦੱਸਦਾ, 4-5 ਸਾਲ ਹੋ ਗਏ ਮੈਂ ਕੋਈ ਦਵਾਈ ਨਹੀਂ, ਕੋਈ ਮੈਂ ਡਾਕਟਰਾਂ ਦੇ ਨਹੀਂ ਜਾਂਦਾ, ਮੈਂ ਇੱਕ ਕੱਚਾ ਗੰਢਾ ਭੰਨ ਕੇ ਰੋਜ਼ ਮੁੱਕੀ ਮਾਰ ਕੇ ਉਹ ਖਾ ਲੈਂਦਾ, ਉਹਦੇ ਨਾਲ ਕੋਲੈਸਟਰੋਲ ਨਹੀਂ ਸਾਰੀ ਉਮਰ ਹੋਊਗਾ, ਤਜਰਬਾ ਕਰਕੇ ਦੇਖ ਲਓ। ਉਹ ਡਾਕਟਰ ਕਹਿੰਦੀ ਇਹ ਕੋਲੈਸਟਰੋਲ ਦਾ ਵੈਰੀ ਹੈ, ਕੱਚਾ ਗੰਢਾ ਜਿਹੜਾ ਖਾਣਾ ਕੋਲੈਸਟਰੋਲ ਨਹੀਂ ਹੋਏਗਾ। ਅਤੇ ਉਹ ਉੱਥੇ ਕਹਿੰਦੇ ਤੂੰ ਬਾਂਬਣ ਚੀਜ਼ਾਂ ਛਡਾਈਆਂ ਸੀ, ਲਸਣ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਫਲਾਣਾ, ਸਭ ਕੁਛ ਖਾਂਦਾ ਸੀ। ਉਹ ਛੱਡ ਕੇ ਉਹ ਕਹਿੰਦਾ ਅੱਛਾ ਜੀ ਮੈਂ ਗੰਢਾ ਛੱਡਤਾ, ਅਗਲੀ ਵਾਰੀ ਫਿਰ ਉਹਦਾ ਕੋਈ ਮਰ ਗਿਆ, ਕਹਿੰਦਾ ਮੈਂ ਤਾਂ ਰਿਹਾ ਨਾ ਫੁੱਲ। ਉਹ ਅਗਲੀ ਵਾਰੀ ਕਹਿੰਦਾ ਜਨਮਾ ਨਹਿਰ ਕੀ ਨਾ, ਹੁਣ ਆਪ ਕਿਆ ਛੋੜੋਗੇ? ਉਹ ਕਹਿੰਦੇ ਜੀ ਮੈਂ ਕਿਆ ਛੋੜੂ, ਮੈਂ ਗੰਢਾ ਤਾਂ ਨਹੀਂ ਖਾਂਦਾ ਅੱਜ ਕੱਲ੍ਹ। ਕਹਿੰਦਾ ਲਸਣ ਵੀ ਛੋੜ ਦਾ, ਲਸਣ ਛੱਡਤਾ। ਤੀਸਰੀ ਵਾਰੀ ਫਿਰ ਗਿਆ, ਕਿਉਂਕਿ ਪਿੰਡੀ ਥਾਂ ਇੱਕ ਅੱਧੇ ਬੰਦੇ ਰੱਖੇ ਹੁੰਦੇ ਹਰਿਦੁਆਰ ਜਾਣ ਲਈ, ਪਿਆਜ ਫੁੱਲ ਤਾਂ ਰਿਹਾ ਜੀ। ਉੱਥੇ ਜਾ ਕੇ ਤੀਸਰੀ ਵਾਰੀ ਕਹਿਣ, ਕਹਿੰਦੇ ਗੋ ਸੋਣੋ ਬਾਮਣਾ, ਮੈਂ ਕੱਖ ਨਹੀਂ ਛੱਡਣਾ, ਮੈਂ ਹਰਿਦੁਆਰ ਆਉਣਾ ਛੱਡਣਾ। ਭਾਈ ਸਾਹਿਬ ਜੀ ਹੱਡ ਬੀਤੀਆਂ, ਇਹੋ ਸਾਥੋਂ ਕਰਮ ਕਾਂਡ ਕਰਾਇਆ ਜਾ ਰਿਹਾ, ਉੱਧਰ ਵਿਚਾਰਾ ਮਰ ਜਾਂਦਾ, ਕਈ ਉਹਦੇ ਘਰ 'ਚ ਆ ਜਾਂਦੇ ਆ, ਪਾਰਟੀ ਸਾਰੇ 'ਚ ਪਾਠ ਰਖਾ ਦਿਓ ਸਾਰੇ, ਉਹਨੂੰ ਕਿਸੇ ਮਿਲਣਾ ਇਹ ਚੀਜ਼ਾਂ। ਇਸ ਕਰਕੇ ਅਸੀਂ ਸਾਧੂਆਂ ਨੂੰ ਭੱਜੇ ਫਿਰਦੇ ਹਾਂ। ਮਹਾਰਾਜ ਕਹਿੰਦੇ ਇਹ ਅੰਜਲੀ ਇਹ ਛੱਡਦਾ ਪੀਏ ਸਾਰਾ ਪੁੰਨ ਪ੍ਰਵਾਨ ਹੋ, ਜਾਂ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ, ਹਰ ਪੁੰਨ ਕੇਰੀ ਨਾਮ ਜਪਣਾ ਹੀ ਸਭ ਤੋਂ ਵੱਡਾ ਪੁੰਨ, ਵੱਡ ਪੁੰਨੋ ਹੈ, ਸਾਨੂੰ ਹੋਰ ਪੁੰਨਾਂ ਦੀ ਲੋੜ ਨਹੀਂ ਹੈ। ਇਸ ਕਰਕੇ
ਕਰੇ ਸਾਧੂ, ਕਰੇ ਸਾਧੂ,
ਆਹ ਸਾਧੂ ਕਰ ਲਿਆ, ਸਭ ਅੰਜਲੀਆਂ ਹੋ ਗਈਆਂ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ,
ਸਾਧੂ ਅੰਜਲੀ ਪੁੰਨ ਵੱਡਾ,
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਵੱਡਾ ਹੈ। ਉਸੇ ਨੂੰ ਅੰਦਰ ਬੇਨਤੀ ਰੂਪ ਹੋ ਕੇ ਨਾਮ ਜਪਣਾ ਕਾਰੇ ਡੰਡਾ ਹੇ ਕਾਰੇ ਡੰਡਾ। ਇਸ ਕਰਕੇ ਇਹੋ ਹੀ ਸਾਧੂ ਹੈ ਔਰ ਇਸ ਸਾਧੂ ਤੋਂ ਬਗੈਰ ਮੇਰਾ ਜਿਹੜਾ ਨਗਰ ਹੈ ਉਹ ਕਾਮ ਅਤੇ ਕ੍ਰੋਧ ਵੱਡੇ ਦੋ ਦੁਸ਼ਮਣ ਹੈ, ਇਹਨਾਂ ਤੋਂ ਮੈਂ ਬੜਾ ਤੰਗ ਹੈ। ਅਤੇ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ, ਕਾਮੇ ਕ੍ਰੋਧ ਦੇ ਨਗਰ ਬਹੁ ਭਰਿਆ, ਕਾਮੇ ਕ੍ਰੋਧ ਦੇ ਨਗਰ ਬਹੁ ਭਰਿਆ, ਕਾਮੇ ਕ੍ਰੋਧ ਦੇ ਨਗਰ ਬਹੁ ਭਰਿਆ, ਕਾਮੇ ਕ੍ਰੋਧ ਦੇ ਨਗਰ। ਨਗਰ ਹੈ ਸਾਡੀ ਬੋਡੀ, ਕਾਮ ਨਹੀਂ ਕਹਿਣਾ ਆਮ, ਕਾਮ ਕ੍ਰੋਧ ਨਗਰ ਬਹੁ ਭਰਿਆ ਗਲਤ ਬਾਣੀ ਪੜ੍ਹਦੇ ਹੈ, ਕਾਮ ਦੇ ਨਾਲ ਅਤੇ ਕ੍ਰੋਧ ਦੇ ਨਾਲ। ਕੰਮ ਕਰੋ ਦੇ ਨਗਰ ਬਹੁ ਭਰਿਆ, ਕੰਮ ਕਰੋ ਕਹਿੰਦਾ ਬੜਾ ਆਸਾਨ ਕੰਮ ਹੈ, ਮੇਲੇ ਸਾਧੂ। ਉਹ ਸਾਧੂ ਮਿਲ ਜੇ ਅੰਦਰ, ਪੰਜਾਂ ਦੇ ਟੋਟੇ ਟੋਟੇ ਕਰ ਸਕਣੇ ਹੈ, ਖੰਡਲ ਖੰਡਾ ਹੈ, ਟੁਕੜੇ ਤੈਨੂੰ ਸਤਾਉਣਗੇ ਕਦੀ ਨਹੀਂ, ਤੇਰੇ ਮਤੀ ਹੋ ਕੇ ਕੰਮ ਕਰਨਗੇ। ਕੰਮ ਕਰੋ ਦਿਨ ਘਰ ਬਹੁ ਭਰਿਆ, ਕੰਮ ਕਰੋ ਦਿਨ ਘਰ ਬਹੁ ਭਰਿਆ, ਮੇਲੇ ਸਾਧ ਹੀ ਮੇਲੇ ਸਾਧ। ਆ ਬਾਹਰਲੇ ਸਾਧੂਆਂ ਦਾ ਤੇ ਆਪਣਾ ਨਹੀਂ ਵਸ, ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਮੇਲੇ ਸਾਧ, ਅੰਦਰ ਹੀ ਮੇਲੇ ਸਾਧ। ਮੇਲੇ ਸਾਧੂ ਖੰਡਲ ਖੰਡਾ ਹੀ ਮਿਲ ਸਾਧੂ, ਇਹਦੇ ਟੋਟੇ ਹੋ ਜਾਣੇ ਹੈ, ਕਿੱਥੇ ਮਿਲਦਾ ਇਹ ਸਾਧੂ? ਅਗਲੀ ਤੋਕ ਹੈ, ਕਦੀ ਕਿਸੇ ਨਾਲ ਵਿਚਾਰੀ ਨਹੀਂ, ਪਾਠ ਦਾ ਆਹ ਨੁਕਸਾਨ ਹੈ। ਕਿੱਥੇ ਮਿਲੇਗਾ ਇਹ ਸਾਧੂ? ਮਨੇ ਹਰ ਲੇਵ ਹੇ, ਮਨੇ ਹਰ ਲੇਵ। ਮਨ ਦੀਆਂ ਜਦੋਂ ਅਵਸਥਾ ਚੜ੍ਹਨੀ ਸ਼ੁਰੂ ਹੋਈ, ਗਾਂ ਲੇਵਾਂ ਦੀਆਂ ਅਵਸਥਾ 'ਚ ਮੰਡਲ ਤੋਂ ਮੰਡਲ ਚੜ੍ਹੇਗਾ, ਫਿਰ ਉੱਥੇ ਸਾਧੂ ਦਾ, ਸਤਿਗੁਰੂ ਦਾ, ਸੰਤ ਦਾ ਹੈੱਡਕੁਆਰਟਰ ਹੈ, ਔਰ ਤੇਰੇ ਅੰਦਰ ਹੀ ਹੈ। ਹੇ ਮੇਲੇ ਸਾਧੂ, ਉਹ ਸਾਧੂ ਆ ਜੇ ਅੰਦਰ ਮੇਰੇ, ਮੇਲੇ ਸਾਧੂ। ਮੇਲੇ ਸਾਧੂ ਮੰਡਲ ਖੰਡਲ ਖੰਡਾ ਹੇ, ਮੇਲੇ ਸਾਧੂ ਖੰਡਲ ਖੰਡਾ ਹੇ, ਕੰਮ ਕਰੋ ਦੇ ਨਗਰ ਬਹੁ ਭਰਿਆ, ਕੰਮ ਕਰੋ ਦੇ ਨਗਰ ਬਹੁ ਭਰਿਆ, ਹੇ ਮੇਲੇ ਸਾਧੂ, ਮੇਲੇ ਸਾਧੂ। ਮਿਲ ਸਾਧੂ ਖੰਡਲ ਖੰਡਾ ਹੇ, ਮਿਲ ਸਾਧੂ ਖੰਡਲ ਖੰਡਾ ਹੇ, ਕਿੱਥੇ ਮਿਲੇਗਾ? ਮਨੇ ਹਾਰੇ ਲਿਵ, ਪਹਿਲਾਂ ਜਪਣ ਦੀ ਅਵਸਥਾ ਹੈ, ਫਿਰ ਧਿਆਉਣ ਦੀ ਅਵਸਥਾ ਹੈ, ਫਿਰ ਸਿਮਰਨ ਦੀ ਅਵਸਥਾ ਅੰਦਰ, ਫਿਰ ਸੰਭਾਲਣ ਦੀ ਅਵਸਥਾ ਉਹਦੇ ਦਰ ਦੀ, ਸੰਭਾਲਣ ਤੋਂ ਬਾਅਦ ਫਿਰ ਅੱਠੇ ਪੈਰ ਇੱਕ ਤੇ ਲਿਵੇ, ਮੰਨਣ ਹੁਕਮ ਅਪਾਰ, ਫਿਰ ਅੱਠੇ ਪੈਰ ਲਿਵ 'ਚ ਹੀ ਅੰਦਰੋਂ ਰਹਿੰਦਾ, ਬਾਹਰੋਂ ਆਰਡੀਨਰੀ ਬੰਦੇ ਵਾਂਗ ਉਹ ਭਗਤ ਹੁੰਦਾ। ਤੋ ਇਹ ਗੁਰੂਆਂ ਦੀ ਅਵਸਥਾ ਸੀ ਵੀ ਲਿਵ ਦੀ ਅਵਸਥਾ ਦੇ ਵਿੱਚ ਸਾਧੂ ਦਾ ਹੈੱਡਕੁਆਰਟਰ ਹੈ। ਮਨੇ ਹਰ ਲਿਵ, ਤੇਰੇ ਮਨ 'ਚ ਹੀ ਹੈ, ਮਨੇ ਹਰ ਲਿਵ, ਮਨੇ ਹਰ ਲਿਵ ਮੰਡਲ ਮੰਡਾ ਹੇ, ਮਨੇ ਹਰ ਲਿਵ ਮੰਡ। ਕੈਨੂੰ ਕਈ ਸਪਿਰਚੁਅਲ ਸਟੇਜ ਚੜ੍ਹਨੀਆਂ ਪੈਣੀਆਂ ਅੰਦਰ। ਮਨੇ ਹਰ ਲਿਵ ਮੰਡਲ ਮੰਡਾ ਹੇ, ਮਨੇ ਹਰ ਲਿਵ ਮੰਡਲ ਮੰਡਾ, ਔਰ ਹਾਓ 'ਚ ਸਮਾਉਣ ਲੱਗੀਆਂ ਤੁਕਾਂ, ਉਹ ਹੈ ਕਰੇ ਸਾਧੂ ਹੇ, ਕਰੇ ਸਾਧੂ, ਕਰ ਸਾਧੂ ਅੰਜਲੀ ਪੁੰਨ ਅੱਡਾ ਹੇ, ਕਰ ਸਾਧੂ ਅੰਜਲੀ ਪੁੰਨ ਅੱਡਾ ਹੇ, ਕਰੇ ਡੰਡੌਤ ਹੇ, ਕਰੇ ਡੰਡੌਤ, ਕਰ ਡੰਡੌਤ ਪੁੰਨ ਅੱਡਾ ਹੇ, ਕਰ ਡੰਡੌਤ ਪੁੰਨ ਅੱਡਾ ਹੇ। ਆਵਰ ਹੋ ਚਾਣ ਕੇ ਸਮਾ ਗਈਆਂ, ਔਰ ਪ੍ਰੋਬਲਮ ਕੀ ਹੈ ਵੀ ਸਾਨੂੰ ਆਹ ਸਾਧੂ ਦਾ ਮਿਲਣਾ ਹੈ। ਮਿਲ ਸਾ ਮਿਲੇ ਸਾਧੂ ਸੁਖ ਉਪਜੈ, ਲੱਥੀ ਸਭ ਛਾਈ ਹੇ, ਮਿਲੇ ਸਾਧੂ ਸੁਖ ਉਪਜੈ, ਲੱਥੀ ਸਭ ਛਾਈ। ਆ ਗਈ ਸਿਮਰਨ ਦੀ ਅਵਸਥਾ, ਹੇ ਨਾਨਕ ਸਿਮਰੇ ਏਕੋ ਨਾਮੋ,
ਨਾਨਕ ਸਿਮਰ ਏਕੋ ਨਾਮ। ਫਿਰ ਬਹੁੜੇ ਨਤਾਈ, ਫਿਰ ਬਹੁੜੇ ਨਤਾਈ।
ਉਹ ਇਹ ਪਹਿਲੀ ਪੌੜੀ ਐਡੀ ਉੱਚੀ ਹੈ, ਔਰ ਪਹਿਲਾਂ ਪੜ੍ਹ ਕੇ ਫਿਰ ਅਸੀਂ ਦੂਸਰੀ ਪੌੜੀ 'ਤੇ ਛੜੱਪਾ ਮਾਰਨਾ ਹੈ, ਔਰ ਉਠਾਂ ਨੂੰ ਪੌਡਾ ਆਉਣਾ ਹੈ ਕਿ ਜਿਨ ਚਿਕਰ ਕਾਮ ਕਰੋ ਤੇਰੇ ਆ ਪੰਜੇ ਵੈਰੀ ਇਹ ਬਲੀ ਤੇਰੇ ਮਗਰੋਂ ਨਹੀਂ ਹਟਦੇ, ਤੂੰ ਆ ਉਤਲੀ ਸਟੇਜ 'ਤੇ ਨਹੀਂ ਚੜ੍ਹ ਸਕਦਾ, ਜੇ ਚੜ੍ਹੇਂਗੀ ਵੇ ਤਾਂ ਉਹਨਾਂ ਨੇ ਲੱਤਾਂ ਫੜ ਕੇ ਠਾਂ ਖਿੱਚ ਲੈਣਾ ਤੈਨੂੰ, ਪੰਜਾਂ ਨੇ ਚੜ੍ਹਨ ਨਹੀਂ ਦੇਣਾ। ਤਾਂ ਅਗਲੀ ਪੌੜੀ ਲਾਈ ਆ, ਪਹਿਲਾਂ ਆਹ ਪੌੜੀ ਦੁਹਰਾ ਲਈਏ। ਹਰ ਇੱਕ ਬੰਨੇ ਦਾਸ ਬੋਲੇਗਾ, ਦੂਸਰੇ ਬੰਨੇ ਸਾਰੀ ਸੰਗਤ ਸ਼ੁੱਧ ਪੜਿਓ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਹਰਿ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ, ਕਰਮ ਲਖੰਤੇ ਪਾਈਐ ਇਹ ਰੁੱਤੇ ਸੁਹਾਈ,
ਕਰਮ ਲਖੰਤੇ ਪਾਈਐ ਇਹ ਰੁੱਤੇ ਸੁਹਾਈ,
ਇਹ ਰੁੱਤੇ ਸੁਹਾਈ,
ਇਹ ਰੁੱਤੇ ਸੁਹਾਈ,
ਕਰਮ ਲਖੰਤੇ ਪਾਈਐ ਇਹ ਰੁੱਤੇ ਸੁਹਾਈ, ਵਣ ਤ੍ਰਿਣ ਤ੍ਰਿਪਵਣ ਮੌਲਿਆ ਅੰਮ੍ਰਿਤ ਫਲ ਪਾਈ,
ਵਣ ਤ੍ਰਿਣ ਤ੍ਰਿਪਵਣ ਮੌਲਿਆ ਅੰਮ੍ਰਿਤ ਫਲ ਪਾਈ,
ਏ ਮਿਲੇ ਸਾਧੂ ਮਿਲੇ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਮਿਲੇ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕੋ ਨਾਮ, ਏ ਨਾਨਕ ਸਿਮਰੈ ਏਕੋ ਨਾਮ। ਫਿਰ ਬਹੁੜ ਨਥਾਈ, ਫਿਰ ਬਹੁੜ ਨਥਾਈ। ਪਹਿਲੀ ਪੌੜੀ ਦਾ ਅਸੀਂ ਸਾਧੂ ਹੋਰ ਸਾਫ਼ ਕਰਨਾ ਹੈ ਕਿ ਸਾਧੂ ਦਾ ਹੀ ਸਾਰੇ ਪੰਜਾਬ 'ਚ ਪੁਆੜਾ ਵੈ। ਸਿੱਧੇ ਪੱਧਰੇ ਲੋਕਾਂ ਨੂੰ ਇੰਨਾ ਅੰਨਾ ਬਣਾਇਆ ਜਾ ਰਿਹਾ ਹੈ ਸਾਧੂ ਦਾ ਦਰਸ ਦੇਖੋ ਜੀ, ਸਾਧੂ ਨੂੰ ਤਾਂ ਮਿਲਣਾ ਪੈਣਾ ਹੀ ਹੈ। ਸਾਧੂ ਜਿਹੜਾ ਹੈ ਅਸੀਂ ਹੁਣ ਹੋਰ ਸਾਫ਼ ਕਰਦੇ ਹਾਂ ਇਸੇ ਬਾਣੀ ਦੇ ਰਾਹੀਂ, ਉਹ ਕਿਹੜਾ ਸਾਧੂ ਹੈ? ਮਾਧੋ ਸਾਧੂ ਜਾਨ ਦੇਹ ਮੇਲੇ,
ਮਾਧੋ
ਤੇ ਸਾਧੂ ਜਾਨ ਦੇਹ ਮਹਿਲਾਏ ਦੇ। ਤਰਲਾ ਕਰ ਰਿਹਾ ਸ਼ਬਦ, ਔਰ ਹਰ ਇਨਸਾਨ ਨੂੰ ਕਰਨਾ ਪੈਣਾ ਵੀ ਸਾਧੂ ਐਡੀ ਇੰਪੋਰਟੈਂਟ ਚੀਜ਼ ਉਹ ਕਿੱਥੇ ਮਿਲੇ? ਮਾਧੋ ਰੱਬ ਦਾ ਨਾਂ ਹੈ, ਮਾਧੋ ਮੈਨੂੰ ਉਹ ਸਾਧੂ ਮਿਲਦਾ ਜਿਹਦੇ ਦੇਖਣ ਨਾਲ ਹੀ ਮੇਰੇ ਪਾਪ ਨੱਸ ਜਾਣਗੇ। ਅੱਜ ਕੱਲ੍ਹ ਐਸੇ ਸਾਧੂ ਜਿਹੜੇ ਦੇਖਣ ਨਾਲ ਹੀ ਪਾਪ ਚੜ੍ਹ ਜਾਂਦੇ। ਆ ਸਾਧੂ ਗੁਰੂਆਂ ਗੁਰੂ ਅੱਜ ਸ਼ਬਦ ਤਰਲਾ ਰਹਿ ਰਿਹਾ, ਕਿਉਂਕਿ ਉਹਨਾਂ ਨੇ ਬਿਊਟੀ ਪਾਰਲੇ ਬਣਾਏ ਡੇਰਿਆਂ 'ਚ ਸਾਧੂਆਂ ਨਾ। ਇਸ ਕਰਕੇ ਆਪ ਸੱਚਾ ਡੇਰਾ ਜਿਹੜਾ ਤੁਸੀਂ ਸਮਝੋ ਡੇਰ ਸਾਰੇ ਹੁਣ ਕਲਈਆਂ ਅਸੀਂ ਨਹੀਂ ਖੋਲ ਰਹੇ, ਇਹ ਬੜੀ ਮੀਡੀਏ ਦੀ ਕਿਰਪਾ ਅੱਜ ਕੱਲ੍ਹ। ਹਰ ਘਰ ਸਾਧੂ ਦੀਆਂ ਕਰਤੂਤਾਂ ਪਹੁੰਚ ਰਹੀਆਂ ਵੀ ਉਹ ਸਭਾ 'ਚ ਇਹ ਬਿਊਟੀ ਪਾਰਲੇ ਕਾਹਦੇ ਲਈ ਬਣਾਉਂਦੇ, ਉੱਥੇ ਸਾਧੂਆਂ ਉੱਥੇ ਭਜਨ ਕਰਿਆ ਤੁਸੀਂ, ਇਸ ਕਰਕੇ ਐਸਾ ਸਾਧੂ ਨਾ ਮੈਨੂੰ ਮਿਲ, ਮੈਨੂੰ ਉਹ ਕਹਿ ਪ੍ਰਭੂ ਸਾਧੂ ਮਿਲ ਜਿਹਦੇ ਦੇਖਣ ਨਾਲ ਹੀ ਮੈਨੂੰ ਪਾਪ ਲੱਥ ਜਾਣ। ਮਾਧੋ ਹੇ ਮਲਾਏ ਮਾਧੋ ਸਾਧੂ ਜਾਨ ਦੇ ਮਿਲਾਏ ਦੇਖਤ ਦਰਸ ਪਾਪ ਸਭ ਨਾਸੇ
ਸਭ ਗਾ
ਪਾਪ ਸਭ ਨਾਸੇ। ਕਿਆ ਸੱਚਾਈ ਹੈ, ਉਹ ਸਾਧੂ ਨੂੰ ਮਿਲਣਾ ਸੀ। ਦੇਖਤ ਦਰਸ ਪਾਪ ਸਭ ਨਾਸੇ ਦੇਖਤ ਦਰਸ ਪਾਪ ਸਭ ਨਾਸੇ ਪਵਿੱਤਰ ਪਰਮ ਪਦ ਪਾਏ ਪਵਿੱਤਰ ਪਰਮ ਪਦ ਪਾਏ ਦੇਖਤ ਦਰ
ਉਹ ਤੈਨੂੰ ਅੰਦਰ ਅੰਦਰ ਬੈਠਾਓ
ਦੇਖਤ ਦਰ ਪਾਪ ਸਭ ਨਾਸੇ ਦੇਖਤ ਦਰ ਪਾਪ ਸਭ ਨਾਸੇ ਪਵਿੱਤਰ ਪਰਮ ਪਦ ਪਾਏ ਮਾਧੋ ਸਾਧੂ ਜਨ ਦੇ ਅੰਜਲੀ ਪੁਨੂ ਅੱਡਾ ਹੈ ਮਿਲੇ ਸਾਧੂ ਅੰਜਲੀ ਪੁਨੂ ਅੱਡਾ ਹੈ ਕਰ ਸਾਧੂ ਏ ਕਰ ਸਾ
ਇਹ ਜਦੋਂ ਸਾਧੂ ਅੰਦਰ ਆ ਜਾਂਦਾ ਉਹ ਹੋਰ ਕੋਈ ਚੀਜ਼ ਨਹੀਂ ਦੱਸਦਾ, ਉਹ ਆਪ ਵੀ ਇਹੋ ਕੰਮ ਕਰਦਾ ਅਤੇ ਗਾਂ ਗੁਰੂ ਨਾਨਕ ਨੂੰ ਇਹ ਸਾਧੂ ਮਿਲਿਆ ਅੰਦਰ ਸਤਿਗੁਰੂ ਔਰ ਉਹ ਡਿਡਿਆ ਉੱਠੇ ਵੀ ਮੈਂ ਤਾਂ ਹੁਣ ਕੋਈ ਨਹੀਂ ਕਰਨਾ
ਜਪ ਤਪ ਸੰਜਮ ਕਰਮ ਨਾ ਜਾਣ ਨਾਮ ਜਪੀ ਪ੍ਰਭੂ ਤੇਰਾ
ਗੁਰੂ ਨਾਨਕ ਆਪਣਾ ਗੁਰੂ ਦੱਸੇਗਾ
ਗੁਰ ਪਰਮੇਸ਼ ਨਾਨਕ ਭੇਟ
ਕਾਹਦੇ ਨਾਲ ਭੇਟਿਆ ਮੈਂ
ਸਾਚੈ ਸ਼ਬਦੇ ਨਿਬੇਰਾ
ਭਾਈ ਤੂੰ ਸਭ ਨੂੰ ਬਾਬਾ ਨਾਨਕ ਕਹਿੰਦਾ ਮੈਂ ਤਾਂ ਲੱਗਾ ਹੀ ਰਹਿੰਦਾ ਇਹਨੂੰ ਦਿਨ ਰਾਤ ਇਹ ਸ਼ਬਦ ਦੀ ਕਮਾਈ ਕਰਨ ਲਈ ਇੱਕ
ਆਖੇ ਆਖੈ ਸ਼ਬਦ ਪਾਖੈ
ਬੋਲ ਬੋਲ ਕੇ ਮੈਂ ਜਪਦਾ ਪਾਖ ਪਾਖ ਕੇ
ਇੱਕ ਆਖੇ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤੇ ਇੱਕ ਆਖੇ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤੇ ਸਿੱਖੋ ਸ਼ਬਦ ਪਿਆਰਿਓ
ਜਨਮ ਮਰਨ ਕੀ ਟੇਕ
ਮੁਖ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।